ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
यूं ही चला चल रही यूं ही चला चल रही प्लानिंग फॉर वेकेशन।
हवाई टिकट की कीमतें तो आसमान को छू रही हैं।
अरे मेरे लिए कोई डील तो देखो
और मशीन के बजाय रिप्रेजेंटेटिव से बात करें।
है ना एयरविंग ट्रेवल होलसेल रेट पाकिस्तान इंडिया और मिडल ईस्ट एवरीवेयर वेयर यू वांट टू ट्रेवल।
एक्सीलेंट एक्सीलेंट
पर्सनलाइज्ड ट्रेवल सॉल्यूशंस अफोर्डेबल इजी एंड डिस्काउंटेड एयरफेयर्स।
Airwing Travel and Tours
905-272-2300 905-272-2300
airwings.ca Tusi sun rahe ho Ronak Punjabi Radio ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ ਮਾਲਵਾ ਤੇ ਦੁਆਬਾ ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ
ਸਜਲੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ
ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
Yes, Sweet Mahal, jithe mildiyan ne authentic, tasty, flavored, te unique dishes from the top chefs. So, watch you visit karo, sweetmahal.ca. Vadhere jankari de layi, tusi sampark kar sakde ho, Sukha Kangji nu. 416-679-9991 te. 416-679-9191.
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ ਟਰਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਾਲ ਜਸਟ ਛੋਕਰ
647-628-6948
ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਪੁਰਾਣੀ ਗੱਡੀ ਸੇਲ ਹੋ ਚੁੱਕੀ ਨੂੰ ਹੁਣ ਨਵੀਂ ਗੱਡੀ ਬਾਰੇ ਕੀ ਸੋਚਿਆ
ਉਹ ਸੋਚਣਾ ਕੀ ਹੈ ਲੈ ਲਵਾਂਗੇ ਕੋਈ ਵੀ
ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਗੱਡੀ ਆਏਗੀ ਤੇ ਆਏਗੀ ਫੋਰਡ ਦੀ ਤੇ ਜਾਂ ਫਿਰ ਲਿੰਕਨ ਦੀ ਤੇ ਉਹ ਵੀ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਤੋਂ ਜਿਹੜੇ ਨੇ ਕੈਨੇਡਾ ਦੇ ਨੰਬਰ 1 ਫੋਰਡ ਰਿਟੇਲਰ ਜੀ ਹਾਂ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਲਿੰਕਨ ਜਾਂ ਫਿਰ ਫੋਰਡ ਦੀ ਕੋਈ ਵੀ ਗੱਡੀ ਜਾਂ ਫਿਰ ਪਿਕਅਪ ਟਰੱਕ ਤਾਂ ਫਿਰ ਅੱਜ ਹੀ ਆਓ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਦੇ ਕੋਲ ਜਿੱਥੇ ਤੁਸੀਂ ਗੱਡੀ ਲੀਜ਼ ਤੇ ਵੀ ਲੈ ਸਕਦੇ ਹੋ ਤੇ ਫਾਈਨਾਂਸ ਵੀ ਕਰਵਾ ਸਕਦੇ ਹੋ ਤਾਂ ਜੀ ਪਹੁੰਚੋ 958 ਮਿਲਨਰ ਐਵੇਨਿਊ ਟੋਰਾਂਟੋ ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-292-1177 416-292-1171
ਸ਼ੀਤਲ ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ ਮੈਨੂੰ ਬਹੁਤ ਵਧੀਆ ਲੱਗਾ ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਚ
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ
ਯਾਰ ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਹੈ ਮੈਂ ਸੋਚ ਰਿਹਾ ਮੋਰਗੇਜ ਲੈ ਲੈਨੇ ਆ ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ ਓਨੈਸਟ ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ 2155 B Steel Avenue ਯੂਨਿਟ 32 ਬ੍ਰੈਂਪਟਨ ਕਾਲ 905-799-9999
ਨਵੇਂ ਨਵੇਂ ਢੰਗਾਂ ਨਾਲ ਰਹਿਣ ਅਜ਼ਮਾਉਂਦੇ ਤੂੰ ਵੀ ਖਤਨੀ ਤੇ ਉਹਨਾਂ ਤੋਂ ਵੀ
ਨੰਬਰ 770 AM ਤੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਆਉਣ ਕਰ ਚੁੱਕੇ ਸਾਰੇ ਸਰੋਤਿਆਂ ਨੂੰ ਸੋਢੀ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀਆਂ ਨੂੰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਡੇ ਟੂ ਸੰਡੇ ਦੀ ਗੱਲ ਕਰਾਂ, ਸੋਮਵਾਰ ਤੋਂ ਐਤਵਾਰ 7 ਡੇਜ਼ ਤੁਸੀਂ ਪ੍ਰੋਗਰਾਮ ਜਿਹੜਾ 770 AM ਤੇ ਸੁਣਦੇ ਹੋ, ਵੱਖੋ ਵੱਖਰੇ ਪ੍ਰੋਡਿਊਸਰ ਹੋਸਟ ਦੀ ਜ਼ਬਾਨੀ, ਹਰੇਕ ਤਰ੍ਹਾਂ ਦਾ ਟੇਸਟ ਜਿਹੜਾ ਤੁਹਾਨੂੰ 770 ਦੇ ਜਿਹੜਾ ਚੈਨਲ ਇਸ ਫ੍ਰੀਕੁਐਂਸੀ ਤੋਂ ਮਿਲਦਾ। ਤੇ ਇਹਦੇ ਉੱਪਰ ਹੀ ਅਸੀਂ ਰੌਣਕ ਪੰਜਾਬ ਦੀ ਪਿਛਲੇ ਲੰਬੇ ਸਮੇਂ ਤੋਂ ਦੁਪਹਿਰੇ 1 ਤੋਂ 2, ਸੋਮਵਾਰ ਤੋਂ ਸ਼ੁੱਕਰਵਾਰ, ਸ਼ਨੀਵਾਰ 11 ਤੋਂ 1-2 ਘੰਟੇ ਤੇ ਐਤਵਾਰ ਵੀ 11 ਤੋਂ 1 ਜਿਹੜਾ 2 ਘੰਟੇ, ਯਾਨੀ ਕਿ ਵੀਕਐਂਡ ਤੇ 4 ਘੰਟੇ, ਵੀਕਡੇ ਦੇ ਵਿੱਚ 5 ਘੰਟੇ ਪ੍ਰੋਗਰਾਮ ਅਸੀਂ 9 ਘੰਟੇ ਵੀਕ ਦਾ ਜਿਹੜਾ ਪੇਸ਼ ਕਰਦੇ ਹਾਂ। ਤੁਹਾਡਾ ਵੀ ਕੋਈ ਬਿਜ਼ਨਸ ਹੈ, ਇਸ਼ਤਿਹਾਰ ਐਡ ਵਗੈਰਾ ਦੇਣੀ ਹੈ ਤਾਂ ਸਾਡੇ ਨਾਲ ਸਟੀਲ ਅਤੇ ਮੈਲਨੀ ਤੇ ਆ ਕੇ ਵਿਜ਼ਿਟ ਕਰ ਲਿਓ, ਜਿਹੜੀ ਬਹਿ ਕੇ ਗੱਲ ਹੋ ਜਾਣੀ ਆ ਉਹਦੇ ਨਾਲ ਦੀ ਰੀਸ ਨਹੀਂ। 416-303-4444 ਮੇਰਾ ਨੰਬਰ ਹੈ, 416-303-4444 ਜਾਂ ਫਿਰ ਹੈੱਡ ਆਫਿਸ ਤੁਸੀਂ ਕਾਲ ਕਰ ਲੈਣੀ 9057931234 ਆਪਣਾ ਨੰਬਰ ਆ। ਸਟੀਲ ਅਤੇ ਮੈਲਨੀ ਤੇ ਆਫਿਸ ਆ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼ ਜਿਹੜਾ ਜੀ ਆਪਾਂ ਇੱਥੇ ਹੋਈਦਾ ਜੀ। ਬਾਈ ਗਿੱਲ ਹਰਦੀਪ ਦੇ ਬੋਲਾਂ ਨਾਲ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕੀਤੀ ਆ, ਤੁਹਾਨੂੰ ਵੀ ਪਸੰਦ ਆਏ ਹੋਣਗੇ, ਮੇਰੇ ਬਹੁਤ ਇਹ ਬੋਲ ਦਿਲ ਦੇ ਕਰੀਬ ਹੈ। ਔਰ ਅੱਜ ਖਾਸ ਤੌਰ ਤੇ RPD24 ਤੇ ਸ਼ਾਮ ਨੂੰ ਵੀਡੀਓ ਅਪਲੋਡ ਕਰਾਂਗੇ, ਜਿਹੜਾ ਜੀ ਖਾਸ ਤੌਰ ਤੇ ਮੈਟਰੋ ਦਾ ਜਿਹੜਾ ਕੱਪ ਹੋਇਆ, ਜਿਹਦੇ ਵਿੱਚ 21 ਪਾਕਿਸਤਾਨੀ ਪਲੇਅਰ ਜਿਹਦੇ ਵਿੱਚ ਖੇਡੇ ਆ, ਤੇ ਉਹ ਦੇਖਿਓ ਤੁਸੀਂ ਸਾਨਾ ਦੇ ਭੇੜ ਤੇ ਕੁਝ ਕੁ ਸੱਜਣਾਂ ਨਾਲ ਜਿਹੜੀ ਆਪਾਂ ਗੱਲਬਾਤ ਵੀ ਕੀਤੀ ਆ। ਗੱਲ ਕਰਾਂਗੇ, ਆਹ ਵੀ ਜਿਹੜੀ ਗੱਲ ਕਰਨੀ ਬਣਦੀ ਹੈ, ਗਾਣਿਆਂ ਚੋਂ ਕਈ ਵਾਰੀ ਬਹੁਤ ਸਾਰੇ ਟੌਪਿਕ ਜਿਹੜੇ ਮਿਲ ਜਾਂਦੇ। ਪੈਰਾਮੋਟ ਫਰਨੀਚਰ ਤੋਂ ਬਾਈ ਨਰਿੰਦਰ ਔਲਖ ਸਾਡੇ ਵੱਡੇ ਤੇ ਗਾਰਡਨ ਸਪੌਂਸਰ ਹੈ, ਜਿਹੜੇ ਕਿ 4 ਸਟੋਰ ਆ ਤੁਹਾਨੂੰ ਪਤਾ ਪੈਰਾਮੋਟ ਫਰਨੀਚਰ ਦੇ। ਗਾਣੇ ਵੀ ਜਿਹੜੇ ਆ ਲਿਖਤਾਂ ਆ, ਕਲਾਕਾਰ ਜਿਹੜਾ ਕੋਈ ਵਧੀਆ ਹਿੱਕ ਦੇ ਜੋੜ ਦੇ ਨਾਲ ਗਾਉਣ ਵਾਲਾ, ਉਹਦੀ ਹੀ ਜ਼ਬਾਨੋਂ ਜਿਹੜੀਆਂ ਜੱਚਦੀਆਂ। ਦੁਪਹਿਰ ਨੂੰ ਜਿਹੜਾ ਇਹ ਡੋਜ਼ ਮਿਲ ਜਾਂਦੀ ਤੁਹਾਨੂੰ, ਸਾਰੇ ਦਿਨ ਦੀ ਥਕਾਵਟ ਜਿਹੜੀ ਆਪਾਂ ਤੁਹਾਡੀ ਸਵੇਰ ਤੋਂ ਜਿਹੜਾ ਤੁਸੀਂ ਕੰਮ ਕਰਦੇ ਹੋ ਦੂਰ ਕਰ ਦੇਈ ਘੰਟੇ ਦੇ ਸ਼ੋਅ ਦੇ ਵਿੱਚ। ਵੀਕਐਂਡ ਤੇ ਆਪਣੇ ਕੋਲ ਖੁੱਲਾ ਸਮਾਂ ਹੁੰਦਾ, 2 ਘੰਟੇ ਦੀ ਮਹਿਫਲ ਹੁੰਦੀ, ਸੈਟਰਡੇ ਵੀ ਸੰਡੇ ਵੀ, ਤੇ 2 ਘੰਟੇ ਤੁਹਾਨੂੰ ਪਤਾ ਆਪਾਂ ਕਿਸੇ ਨਾ ਕਿਸੇ ਕਲਾਕਾਰ ਜਾਂ ਰਾਈਟਰ ਨਾਲ ਪੰਜਾਬ ਤੋਂ ਵੀ ਗੱਲਬਾਤ ਕਰਵਾਈਦੀ ਆ, ਐਕਟੀ ਵੀ ਸਾਡੀ ਕੋਸ਼ਿਸ਼ ਹੋਵੇਗੀ ਸੰਡੇ ਕਿਸੇ ਨਾ ਕਿਸੇ ਸੱਜਣ ਮਿੱਤਰ ਨਾਲ ਜਿਹੜੀ ਗੱਲ ਕਰਵਾਈਏ ਜੀ। 416-303-4444 ਆਫਟਰ ਸ਼ੋਅ ਮੇਰਾ ਨੰਬਰ ਹੈ, 416-303-4444। ਬਹੁਤ ਜਲਦੀ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ ਖਬਰਾਂ ਲੈ ਕੇ ਆਉਣਗੇ, ਤੇ ਸਵੀਟ ਮਹਿਲ ਤੋਂ ਬਾਈ ਸੁਖਰਾਜ ਕੰਗ ਹੁਣੀ ਵੀ ਸਾਡੇ ਵੱਡੇ ਸਪੌਂਸਰ ਹੈ, 416-679 9191 ਸਵੀਟ ਮਹਿਲ ਦਾ ਨੰਬਰ ਹੈ ਜੀ।
ਹੋਰ ਵੀ ਮੰਗ ਲੈਂਦੀ ਨਾ ਉਹ ਵੀ ਮਿਲ ਜਾਣਾ ਸੀ।
ਹੋਰ ਨਾ ਤੂੰ ਕੋਈ ਟਰੱਕਿੰਗ ਕੰਪਨੀ ਖੋਲ ਲਈ ਹੈ?
ਨਾ ਆਪਾਂ ਨੂੰ ਕੀ ਲੋੜ ਹੈ, ਨਿਊ ਪੰਡਾਲ ਟਰਾਂਸਪੋਰਟ ਵਾਲਿਆਂ ਨੂੰ ਸਿਟੀ ਵਿੱਚ ਹੀ ਡਰਾਈਵਰ ਚਾਹੀਦੇ ਨੇ।
ਜੇਕਰ ਤੁਸੀਂ ਵੀ ਟਰੱਕਿੰਗ ਇੰਡਸਟਰੀ ਤੋਂ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਜੁਆਇਨ ਕਰੋ ਨਿਊ ਪੰਡਾਲ ਟਰਾਂਸਪੋਰਟ ਨੂੰ। ਸਿਟੀ ਵਿੱਚ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਨੇ। ਟਾਈਮ ਸਿਰ ਪੇਮੈਂਟ, 12 ਮਹੀਨੇ ਕੰਮ, ਮਸਤੀ ਦਾ ਸਫ਼ਰ ਤੇ ਸ਼ਾਨਦਾਰ ਹਮ ਸਫ਼ਰ। ਨਿਊ ਪੰਡਾਲ ਟਰਾਂਸਪੋਰਟ, ਕਾਲ ਕਰੋ 905-874-8850 ਤੇ
9058748850।
ਹੋਬੀ ਜੀ, ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ, ਆ ਕਿਹੜੀ ਗੱਲ ਕਰਤੀ? ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ 'ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4416-7416-4417।
ਉਹ ਬਾਰੀ ਬਰਸੀ ਕੱਟਣ ਗਿਆ ਸੀ, ਬਾਰੀ ਬਰਸੀ ਕੱਟਣ ਗਿਆ ਸੀ, ਖਟਕ ਲਿਆਂਦਾ ਰੱਥ, ਲੋਕਾਂ ਨੇ ਪਾਈਆਂ ਹੱਟੀਆਂ, ਨਰਿੰਦਰ ਔਜਲੇ ਨੇ ਪਾਇਆ ਹੱਟ।
ਕਿਹੜਾ ਨਰਿੰਦਰ ਔਜਲਾ?
ਐਨਪੀ ਡੂਇੰਗ ਵਾਲੇ ਨਰਿੰਦਰ ਔਜਲਾ, ਜਿਨ੍ਹਾਂ ਨੇ ਖੋਲਿਆ ਆਟੋ ਹੱਟ ਕੋਲੀਜਨ ਤੇ ਆਟੋ ਹੱਟ ਟਰੱਕ ਸੈਂਟਰ। ਜੇਕਰ ਗੱਡੀ ਦੀ ਡੈਂਟਿੰਗ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਗੱਡੀ ਤੇ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਨਵਾਂ ਨਕੋਰ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ, ਆਟੋ ਹੱਟ ਕੋਲੀਜਨ ਐਂਡ ਆਟੋ ਹੱਟ ਟਰੱਕ ਸੈਂਟਰ, ਜਿੱਥੇ ਤੁਸੀਂ ਆਪਣੇ ਟਰੱਕਾਂ ਦੀ ਬਾਡੀ ਰਿਪੇਅਰ ਕਰਾ ਸਕਦੇ ਹੋ, ਜੋ ਕਸਟਮ ਪੇਂਟਿੰਗ, ਫ੍ਰੇਮ ਸਟ੍ਰੇਟਨਿੰਗ, ਡ੍ਰਿਲਰ ਰਿਪੇਅਰ, ਮਕੈਨੀਕਲ ਸਰਵਿਸਿਜ਼, ਰੋਡ ਸਾਈਡ ਅਸਿਸਟੈਂਸ, ਹੈਵੀ ਟੋਇੰਗ ਕਰਦੇ ਨੇ।
ਤੇ ਫਿਰ ਦੇਰ ਕਿਸ ਗੱਲ ਦੀ ਹੈ? ਹੁਣ ਇਹਨਾਂ ਨੂੰ ਕਾਲ ਕਰੋ 416-786-0000-416-786-0000।
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ, ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ, ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਹੀ ਜਾਣਾ।
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ? ਉਹ ਇੰਡੀਆ ਚੱਲ ਕੇ ਕਰਵਾ ਲੈ।
ਅੱਛਾ, ਤੂੰ ਕੀ ਜਾਣਦੀ ਹੈ? ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ?
ਓਹੋ, ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ? ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ, ਪਾਰਟੀ, ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ, ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨ ਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ। ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ, ਅੱਜ ਹੀ ਕਾਲ ਕਰੋ 416-303-4344 ਤੇ 416-303-4444।
ਆਵਾਜ਼ ਦੀ ਦੁਨੀਆ ਦੇ ਦੋਸਤੋ, ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ। ਜੇਕਰ ਤੁਸੀਂ ਆਪਣੇ ਇਸ ਹਰਮਨ ਪਿਆਰੇ ਰੇਡੀਓ ਉੱਤੇ ਆਪਣਾ ਕੋਈ ਇਸ਼ਤਿਹਾਰ ਜਾਂ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 416-303-4444 416-303-4444 ਸੋਢੀ ਨਾਗਰਾ ਜੀ ਦੇ ਨਾਲ।
ਪੌੜੀ ਚੱਕਲੀ ਤਾੜ ਕੇ ਕੋਠੇ ਨੀ, ਪੌੜੀ ਚੱਕਲੀ ਤਾੜ ਕੇ ਕੋਠੇ, ਯਾਰਾਂ ਨਾਲੇ ਹਰੇ ਠੱਡੀਆਂ ਲਾ ਕੇ ਖਾ ਕੇ ਨੀ, ਹੁਣ ਫਸਾਂ ਵੱਟ ਗਈ ਜਲੇਬੀਆਂ ਖਾ ਕੇ।
ਗੱਲਾਂ ਇੱਕ ਤੋਂ ਬਣਾਉ ਲਖਾਣੀਆਂ, ਡੱਬ ਜਾਣੀ ਦੀ ਕਪੱਤੀ ਸਖਾਣੀਆਂ। ਗੱਲਾਂ ਇੱਕ ਤੋਂ ਬਣਾਉ ਲਖਾਣੀਆਂ, ਡੱਬ ਜਾਣੀ ਦੀ ਕਪੱਤੀ ਸਖਾਣੀਆਂ। ਬੱਤ ਪੱਕ ਸੁਣਨ ਦੇ ਤਾਵੀਰਾ ਵੇ ਕੁੱਤ ਪੱਕ ਦੂ, ਪੱਕ ਸੁਣਨ ਦੇ ਤਾਵੀਰਾ ਸਾਰੀਆਂ ਮੈਂ ਦੱਸ ਦਿੱਤੀਆਂ ਤੈਨੂੰ, ਤੈਨੂੰ ਜਾਨੂੰ ਝੱਟ ਮਾਰ ਦਿਓਗਾ ਮੈਨੂੰ।
ਡਰ ਦਾ ਆਵਾਜ਼ ਵੀ ਨੀ ਮਾਰਦਾ, ਇੱਕ ਡਰ ਰਹਿੰਦਾ ਤੇਰੇ ਪਰਿਵਾਰ ਦਾ। ਉੱਚੀ ਡਰ ਦਾ ਆਵਾਜ਼ ਵੀ ਨੀ ਮਾਰਦਾ, ਇੱਕ ਡਰ ਰਹਿੰਦਾ ਤੇਰੇ ਪਰਿਵਾਰ ਦਾ। ਕੋਈ ਹੋਰ ਨਾ ਮੌਰ ਪੰਨ ਦੇਵੇ ਨੀ ਸੁਣ ਨੱਦੀਏ, ਕੋਈ ਹੋਰ ਨਾ ਮੌਰ ਪੰਨ ਦੇਵੇ ਨੀ ਖਿੰਬਿਆਂ ਦੇ ਲੈਟ ਜਗਦੀ ਸੋਣੀਏ, ਸੋਣੀਏ ਕੋਈ ਕੰਧ ਤੇ ਚੜਾ ਦੂ ਕੁੱਤੀਆਂ ਨੀ ਪੱਟ ਹੋਣੀਏ।
ਜੇ ਟਿੱਕੋ ਡੋਲੇ ਖਾਵੇ ਮੁਟਿਆਰ ਦਾ ਜਦੋਂ ਵੀ ਹਿੱਚ ਖੰਗੂਰੇ ਜੇਠ ਮਾਰਦਾ ਦਿਲ ਟਿੱਕੋ ਡੋਲੇ ਖਾਵੇ ਮੁਟਿਆਰ ਦਾ ਜਦੋਂ ਵੀ ਹਿੱਚ ਖੰਗੂਰੇ ਜੇਠ ਮਾਰਦਾ ਦਿਲ ਆਈ ਤੋਂ ਮਰਾ ਕੇ ਤੋਂ ਮੇਰੇ ਦਿਲ ਆਈ ਤੋਂ ਆਈ ਤੋਂ ਮਰਾ ਕੇ ਤੋਂ ਮੇਰੇ ਕਾ ਸੁਣ ਸ਼ੰਗ ਵੇਰੀਆ ਬੋਲਦਾ ਬੋਲਦਾ ਹੌਲੀ ਸਿੱਟੀ ਮਾਰ ਮਿੱਤਰਾਂ ਵਿੱਚ ਚਿੱਤ ਡੋਲਦਾ
ਗੱਲੀ ਬਾਤੀ ਮਿੱਤਰਾਂ ਨੂੰ ਸਾਰਿਆ ਸਾਰੀ ਰਾਤ ਨੀ ਉਨੀਂਦਾ ਜੱਟ ਮਾਰਿਆ ਐਵੇਂ ਗੱਲੀ ਬਾਤੀ ਮਿੱਤਰਾਂ ਨੂੰ ਸਾਰਿਆ ਸਾਰੀ ਰਾਤ ਨੀ ਉਨੀਂਦਾ ਜੱਟ ਮਾਰਿਆ ਹੁਣ ਦੱਸਦੇ ਕਰੇ ਕੀ ਰਮਲਾ ਨੀ ਹੁਣ ਦੱਸਦੇ ਕਰੇ ਕੀ ਰਮਲਾ ਰੱਤੀ ਤੇਰੀ ਮੁੰਦਰੀ ਨੂੰ
ਦੋਸਤੋ ਬਹੁਤ ਜਲਦੀ ਆਪਾਂ ਪੰਜਾਬ ਚੱਲਦੇ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ ਅੱਜ ਖਬਰਾਂ ਪੇਸ਼ ਜਿਹੜਾ ਕਰਨਗੇ 416-930-1111 ਆਪਣਾ ਨੰਬਰ ਆ NBT ਨਿਊ ਭੰਡਾਲ ਟਰਾਂਸਪੋਰਟ ਵੀ ਸਾਡੇ ਖਬਰਾਂ ਦੇ ਮੇਨ ਸਪੋਂਸਰ ਆ ਸਰਦਾਰ ਸੁਖਦੇਵ ਸਿੰਘ ਭੰਡਾਲੇ ਇਸੇ ਹੀ ਤਰ੍ਹਾਂ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ 416-999-7072 SKG ਇਮੀਗ੍ਰੇਸ਼ਨ ਸਰਵਿਸ ਤੋਂ ਮਨਵੀਰ ਗਿੱਲ 905-480-0000 ਤੇ ਜਿਹੜਾ ਜੀ ਤੁਸੀਂ ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਤਾਂ ਇਸ ਨੰਬਰ ਤੇ ਕਾਲ ਕਰ ਲੈਣੀ ਰੀਅਲ ਸਟੇਟ ਸੈਂਚਰੀ 21 ਗ੍ਰੀਨ ਰਿਐਲਟੀ ਤੋਂ ਲਖਵੀਰ ਗਿੱਲ ਹੋਣਾ ਨਾਲ 416-716-4417 ਤੇ ਸੰਪਰਕ ਕਰ ਲੈਣਾ ਇੱਕ ਛੋਟੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਫਿਰ ਆਪਾਂ ਜਿਹੜਾ ਜੀ ਪੰਜਾਬ ਚੱਲਦੇ ਆਂ ਇਸੇ ਹੀ ਤਰ੍ਹਾਂ ਤੁਸੀਂ ਰੌਣਕ ਪੰਜਾਬ ਦੇ ਨਾਲ ਜਿਹੜਾ ਜੀ ਬਣੇ ਰਹਿਣਾ
विश्वास श्रद्धा का खोले द्वार इंडियन पूजा बाजार हर तरह की पूजा पाठ सामग्री घर के लिए मंदिर और सुंदर मूर्तियाँ माता की चुनरियाँ रुमाला साहब घर को सजाने का सारा साजो सामान शादियों के लिए ट्रेडिशनल साजो सामान किराए पर भी उपलब्ध है 8000 स्क्वायर फीट में बना है इंडियन पूजा बाजार GTA और आसपास के एरिया में बेस्ट प्राइस के लिए मशहूर
इंडियन पूजा बाजार 2 Melanie Drive ब्रैम्पटन कॉल 6479860042
ਉਹ ਪਗਨਿਆ ਤੈਨੂੰ ਕਿੰਨੀ ਵਾਰ ਕਿਹਾ ਯਾਰ ਚੱਲ ਗਲਾਸੀ ਲਾਈਏ ਤੂੰ ਹਰ ਵਾਰ ਯਾਰ ਮੈਨੂੰ ਗੋਲੀ ਜੀ ਦੇ ਕੇ ਚਲੇ ਜਾਂਦਾ
ਉਹ ਪੋਤਾ ਗੋਲੀ ਦਾ ਤਾਂ ਕਮਾਲ ਹੈ
ਕਿਹੜੀ ਗੋਲੀ ਦਾ ਕਮਾਲ ਹੈ ਡਾਕਟਰ ਕੁਮਾਰ ਦੀ ਗੋਲੀ ਦਾ ਕਮਾਲ ਹੈ ਜਿਹਨੂੰ ਜੀਭ ਥੱਲੇ ਰੱਖ ਕੇ ਆ ਸਾਰੇ ਨਸ਼ਿਆਂ ਤੋਂ ਮੈਂ ਦੂਰ ਹੋ ਗਿਆ ਤੇ ਤੂੰ ਵੀ ਪਾਈ ਆ ਨਿੱਕੀ ਜੀ ਗੋਲੀ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆ ਤੇ ਨਸ਼ਿਆਂ ਨੂੰ ਦੂਰ ਭਜਾ ਤੇ ਤੂੰ ਡਾਕਟਰ ਕੁਮਾਰ ਦਾ ਨੰਬਰ ਨੋਟ ਕਰ ਲੈ 416-425-0138 ਦੇਸੀ ਦਵਾਈਆਂ ਦਾ ਚਮਤਕਾਰ
ਮੈਂ ਫੇਰ G2 ਲਾਇਸੈਂਸ ਚੋਂ ਫੇਲ ਹੋ ਗਈ
ਆਪਣਾ ਦਿਮਾਗ ਨਾ ਲਾ ਹੁਣ ਸਿੱਧਾ ਮਾਹਲ ਡਰਾਈਵਿੰਗ ਸਕੂਲ ਜਾ ਤੇ ਆਪਣਾ G2 ਲਾਇਸੈਂਸ ਪਾਸ ਕਰਵਾ ਕੇ ਆ
ਮਾਹਲ ਡਰਾਈਵਿੰਗ ਸਕੂਲ ਪ੍ਰੋਫੈਸ਼ਨਲ ਤੇ ਤਜਰਬੇਕਾਰ ਇੰਸਟ੍ਰਕਟਰ ਤੁਹਾਡੀ ਆਪਣੀ ਜ਼ੁਬਾਨ ਵਿੱਚ ਗੱਲ ਕਰਦੇ ਨੇ ਜੀ ਤੇ G2 ਲਾਇਸੈਂਸ ਦਾ ਮਸਲਾ ਪ੍ਰੋਫੈਸ਼ਨਲ ਨਾਲ ਹੱਲ ਕਰਦੇ ਨੇ ਅਰਲੀ ਰੋਡ ਟੈਸਟ ਬੁਕਿੰਗ ਅੱਜ ਹੀ ਕਾਲ ਕਰੋ ਮਾਹਲ ਡਰਾਈਵਿੰਗ ਸਕੂਲ ਦੇ ਗੁਰਜੀਤ ਮਾਹਲ ਨੂੰ
2892931313
416-930-1111 ਆਪਣਾ ਨੰਬਰ ਹੈ ਤੇ ਇਸ ਵਕਤ ਆਪਾਂ ਪੰਜਾਬ ਚੱਲਦੇ ਹਾਂ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ ਮੇਰੇ ਨਾਲ ਇਸ ਵਕਤ ਜਿਹੜਾ ਫੋਨ ਦੇ ਜ਼ਰੀਏ ਲਾਈਨ ਤੇ ਬਣੇ ਆ ਜਸਵੀਰ ਜੀ ਤੁਹਾਡਾ ਰੌਣਕ ਪੰਜਾਬ ਟੋਰਾਂਟੋ ਦੇ ਵਿੱਚ ਵੈਲਕਮ ਜੀਆਂ ਨੂੰ
ਬਹੁਤ
ਜਸਵੀਰ ਜੀ
ਨਮਸਕਾਰ
ਜੀ ਥੋੜਾ ਜਿਹਾ ਲਾਈਨ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਠੀਕ ਹੈ ਵੈਲਕਮ ਜੀਆਂ ਨੂੰ ਖਬਰਾਂ ਬਹੁਤ ਸਾਰੀਆਂ ਪਰ ਕੁਝ ਕੁ ਚੋਣਵੀਆਂ ਖਬਰਾਂ ਦੇ ਜਸਵੀਰ ਆਪਾਂ ਦੋਨੇ ਭਰਾ ਝਾਤ ਮਾਰਾਂਗੇ ਔਰ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਵਾਸਤੇ ਵੀ ਨੰਬਰ ਇੱਕ ਵਾਰੀ ਮੈਂ ਦੇ ਦਵਾਂ 416-930-1111 ਆਪਣਾ ਨੰਬਰ ਆ 416-930-1111 ਤੇ ਸਾਡੇ ਸਰੋਤੇ ਸਾਡੇ ਨਾਲ ਸੰਪਰਕ ਜਿਹੜਾ ਕਰ ਸਕਦੇ ਤੇ ਇਸ ਵਕਤ ਅਸੀਂ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣਾਂ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਜਸਵੀਰ ਜਿੱਥੇ ਆਪਾਂ ਹਰੇਕ ਪਲ ਪਲ ਦੀ ਅਪਡੇਟ ਜਿਹੜੀ ਆ ਸਾਡੇ ਸਰੋਤਿਆਂ ਤੱਕ 7 ਡੇਜ਼ ਜਿਹੜੀ ਆਪਾਂ ਅਪਡੇਟ ਉਹ ਕਰਦੇ ਰਹਿੰਦੇ ਹਾਂ ਔਰ ਸਭ ਤੋਂ ਪਹਿਲਾਂ ਮੌਸਮ ਥੋੜਾ ਜਿਹਾ ਪੰਜਾਬ ਦਾ ਵੈਦਰ ਕਿਸ ਤਰ੍ਹਾਂ ਦਾ
ਨਗਰਾ ਸਾਹਿਬ ਮੌਸਮ ਦੀ ਗੱਲ ਕਰ ਲਈਏ ਮੌਸਮ ਨੇ ਥੋੜੀ ਜਿਹੀ ਕਰਵਟ ਲੈਣੀ ਸ਼ੁਰੂ ਕੀਤੀ ਹੈ ਰਾਤ ਦੇ ਸਮੇਂ ਮੌਸਮ ਥੋੜਾ ਥੋੜਾ ਠੰਡਾ ਮਤਲਬ ਰਾਹਤ ਭਰਪੂਰ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਦਿਨ ਦੇ ਸਮੇਂ ਸਥਿਤੀਆਂ ਉਹੀ ਨੇ ਉਮਸ ਜੇ ਕਿਤੇ ਮੀਂਹ ਪੈ ਜਾਂਦਾ ਤੇ ਥੋੜਾ ਬਹੁਤਾ ਮੌਸਮ ਠੀਕ ਠਾਕ ਹੋ ਜਾਂਦਾ ਵਰਨਾ ਉਮਸ ਸਿਖਰ ਤੇ ਆ 40 ਡਿਗਰੀ ਟੈਂਪਰੇਚਰ ਲਗਭਗ ਜਿਹੜਾ ਆ ਉਹ ਐਵਰੇਜ ਇਸ ਸਮੇਂ ਪੰਜਾਬ ਹੈਗਾ ਕਿਤੇ ਥੋੜਾ ਬਹੁਤਾ ਘੱਟ ਵੀ ਜਾਂਦਾ ਆ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਖੇਤੀ ਹੋਰ 15-20 ਦਿਨ ਦੇ ਵਿੱਚ ਮੌਸਮ ਦੇ ਵਿੱਚ ਖਾਸੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਨੇ
ਗੱਲ ਕਰਦੇ ਆ ਜਦੋਂ ਵੀ ਕਿਸੇ ਦਾ ਸੁਪਨਾ ਟੁੱਟਦਾ ਜਾਂ ਦਿਲ ਟੁੱਟਦੇ ਦੀ ਗੱਲ ਕਰੀਏ ਔਰ ਖਾਸ ਤੌਰ ਤੇ ਸੁਪਨਾ ਵਿਨੇਸ਼ ਫੋਗਾਟ ਲਈ ਜਿਹੜਾ ਟੁੱਟਿਆ ਮੈਡਲ ਦਾ ਸੁਪਨਾ ਜੀ
ਨਗਰਾ ਸਾਹਿਬ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਜਿਹੜਾ ਉਹ ਠੀਕ ਠਾਕ ਪਰਫਾਰਮੈਂਸ ਤਾਂ ਕਰ ਹੀ ਰਿਹਾ ਓਲੰਪਿਕਸ ਦੇ ਵਿਚ ਔਰ ਓਲੰਪਿਕਸ ਦੇ ਵਿਚ ਕੱਲ ਜਿਹੜੇ ਮੁਕਾਬਲੇ ਹੋਏ 50 ਕਿਲੋ ਭਾਰ ਵਰਗ ਦੇ ਵਿਚ ਵਿਨੇਸ਼ ਫੋਗਾਟ ਭਾਰਤ ਦੀ ਰੈਸਲਰ ਉਹਨੇ ਲਗਾਤਾਰ 3 ਮੁਕਾਬਲੇ ਜਿੱਤੇ ਇਥੋਂ ਤੱਕ ਕਿ ਵਿਸ਼ਵ ਦੀ ਰਿਕਾਰਡ ਬ੍ਰੇਕਰ ਜਿਹੜੀ ਆ ਉਹ ਖਿਡਾਰੀ ਆ ਉਹਨੂੰ ਵੀ ਹਰਾ ਦਿੱਤਾ ਔਰ ਫਾਈਨਲ ਦੇ ਵਿਚ ਜਗ੍ਹਾ ਬਣਾਈ ਹੁਣ ਫਾਈਨਲ ਦੇ ਵਿਚ ਜਗ੍ਹਾ ਬਣਾਈ ਤਾਂ ਹੋਇਆ ਕੀ ਹੈ ਕਿ ਅਚਾਨਕ ਜਦੋਂ ਮੈਚ ਤੋਂ ਪਹਿਲਾਂ ਭਾਰ ਜੋਖਿਆ ਜਾਂਦਾ 50 ਕਿਲੋ ਭਾਰ ਵਰਗ ਦੇ ਵਿਚ ਵਿਨੇਸ਼ ਫੋਗਾਟ ਕੰਪੀਟੀਸ਼ਨ ਲੜ ਰਹੀ ਸੀ 100 ਗ੍ਰਾਮ ਭਾਰ ਉਹਦਾ ਵੱਧ ਪਾਇਆ ਜਾਂਦਾ ਜਦੋਂ 100 ਗ੍ਰਾਮ ਭਾਰ ਵੱਧ ਪਾਇਆ ਜਾਂਦਾ ਤੇ ਵਿਨੇਸ਼ ਫੋਗਾਟ ਨੂੰ ਮੁਕਾਬਲੇ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਇਹਦਾ ਮਤਲਬ ਇਹ ਹੋਇਆ ਕਿ ਹੁਣ ਉਹਨੂੰ ਕਾਂਸੇ ਦਾ ਤਗਮਾ ਵੀ ਨਹੀਂ ਮਿਲਣਾ ਤੇ ਜਦੋਂ ਕਾਂਸੇ ਦਾ ਤਗਮਾ ਨਹੀਂ ਮਿਲਣਾ ਵਿਨੇਸ਼ ਫੋਗਾਟ ਦਾ ਵੀ ਸੁਪਨਾ ਟੁੱਟਾ ਭਾਰਤ ਦੇ ਉਹਨਾਂ ਲੋਕਾਂ ਦਾ ਵੀ ਸੁਪਨਾ ਟੁੱਟਾ ਜਿਹੜੇ ਸੋਚਦੇ ਸੀਗੇ ਕਿ ਸ਼ਾਇਦ ਚਲੋ ਹੋਰ ਨਹੀਂ ਤਾਂ ਵਿਨੇਸ਼ ਫੋਗਾਟ ਦੇ ਰੂਪ ਦੇ ਵਿਚ ਹੀ ਗੋਲਡ ਤਾਂ ਆਏਗਾ ਹੀ ਆਏਗਾ ਭਾਰਤ ਦੇ ਵਿਚ ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਕੇ ਰਹਿ ਗਈਆਂ ਔਰ ਇਹਦੇ ਨਾਲ ਹੀ ਕਮਾਲ ਇਸ ਗੱਲ ਦਾ ਆ ਸਵਾਲ ਇਸ ਗੱਲ ਦੇ ਨੇ ਕਿ ਸਾਡੇ ਖਿਡਾਰੀਆਂ ਦੇ ਨਾਲ ਬਕਾਇਦਾ ਜਿਹੜਾ ਆ ਉਹ ਐਕਸਪਰਟ ਦੀ ਟੀਮ ਜਾਂਦੀ ਹੈ ਜਿਹੜੀ ਪਲ ਪਲ ਤੇ ਨਜ਼ਰ ਰੱਖਦੀ ਹੈ ਕਿ ਖਿਡਾਰੀ ਖਾਣਾ ਕੀ ਹੈ ਇਹਦਾ ਭਾਰ ਕਿੱਦਾਂ ਦਰੁਸਤ ਰਹੇਗਾ ਕਿਹੜੀਆਂ ਚੀਜ਼ਾਂ ਹੋਣੀਆਂ ਨੇ ਹੁਣ ਕੀ ਉਸ ਟੀਮ ਨੇ ਜਿਹੜਾ ਉਹ ਧਿਆਨ ਨਹੀਂ ਰੱਖਿਆ ਸਵਾਲ ਇੱਦਾਂ ਦੇ ਵੀ ਉੱਠ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਵਿਨੇਸ਼ ਫੋਗਾਟ ਉਹਨਾਂ ਪਹਿਲਵਾਨਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਦੇ ਵਿੱਚ ਧਰਨਾ ਪ੍ਰਦਰਸ਼ਨ ਉਹਦੇ ਖਿਲਾਫ਼ ਕੀਤਾ ਸੀਗਾ ਤੇ ਇਸ ਕਰਕੇ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਜਾਣ ਬੁੱਝ ਕੇ ਅਧਿਕਾਰੀਆਂ ਨੇ ਵਿਨੇਸ਼ ਫੋਗਾਟ ਦੀ ਖੇਡ ਨੂੰ ਖਰਾਬ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੋਣ ਪਰ ਜੋ ਵੀ ਹੈ ਵਿਨੇਸ਼ ਫੋਗਾਟ ਦਾ ਆਪਣਾ ਵੀ ਤੇ ਭਾਰਤ ਦੇ ਲੋਕਾਂ ਦਾ ਵੀ ਸੁਪਨਾ ਟੁੱਟਾ ਜ਼ਰੂਰ ਹੈ ਜਿੱਦਾਂ ਹੀ ਉਹਨਾਂ ਨੂੰ ਓਲੰਪਿਕਸ ਦੇ ਵਿੱਚੋਂ ਬਾਹਰ ਕੱਢਿਆ ਗਿਆ
ਔਰ ਜਿੱਥੇ ਆਪਣਾ ਜਸਵੀਰ ਜੀ ਸੁਣਨ ਦੇ ਵਿੱਚ ਹੈ ਪਹਿਲਾਂ ਉਹ 53 ਦੇ ਆਸ ਪਾਸ ਉਹਨਾਂ ਦਾ ਵੇਟ ਸੀਗਾ ਜਿਹੜਾ ਇਸ ਗੇਮ ਨੂੰ ਕਰਕੇ ਉਹਨਾਂ ਨੇ 50 ਦੇ ਕਰੀਬ ਲਿਆਂਦਾ ਜੇ ਆਪਾਂ ਦੂਸਰਾ ਪੱਖ ਦੇਖੀਏ ਚਾਹੇ 50 ਗ੍ਰਾਮ ਵੀ ਵਾਧਾ 100 ਗ੍ਰਾਮ ਤੇ ਬਹੁਤ ਦੂਰ ਹੈ ਆਪਾਂ ਮੈਂ ਤਾਂ ਅੱਧਾ ਵੀ ਹੁੰਦਾ ਜਦੋਂ ਕੋਈ ਵੀ ਆਪਾਂ ਪਿੰਡਾਂ ਦੇ ਵਿੱਚ ਵੀ ਕਈ ਵਾਰੀ ਭਾਵੇਂ ਉੱਥੇ ਵੀ 19-21 ਹੁੰਦੀਆਂ ਪਰ ਜਦੋਂ ਜੇ ਦੇਖੀਏ ਫਿਰ ਚਾਹੇ ਕੋਈ ਭਾਰਤ ਤੋਂ ਜਾਂ ਕਿਤਿਓਂ ਵੀ ਆ ਚਾਹੇ 50 ਗ੍ਰਾਮ ਵੇਟ ਵਧਿਆ ਚਾਹੇ 100 ਜੇ 50 ਕਿਲੋ ਦੀ ਟੀਮ ਹੈ ਤੇ ਫਿਰ 50 ਦੀ ਹੋਣੀ ਚਾਹੀਦੀ ਕਿ ਨਹੀਂ
ਕੋਈ ਸ਼ੱਕ ਨਹੀਂ ਨਾਗਰਾ ਸਾਹਿਬ ਇਹ ਰੂਲ ਤਾਂ ਰੂਲ ਹੀ ਹੁੰਦੇ ਆ ਪਰ ਸਵਾਲ ਤਾਂ ਨਾਲ ਪੈਰਲਲ ਇਹ ਵੀ ਉੱਠਦਾ ਹੈ ਨਾ ਕਿ 3 ਮੁਕਾਬਲੇ ਲਗਾਤਾਰ ਉਸ ਕੁੜੀ ਨੇ ਜਿੱਤੇ ਤੇ ਭਾਰ ਜੋਖ ਕੇ ਪਹਿਲਾਂ ਉਹਦਾ ਸਾਰਾ ਕੁਝ ਹੋਇਆ ਹੋਏਗਾ ਨਾ ਇਹ ਤਾਂ ਹੈ ਨੀ ਕਿ ਪਹਿਲਾਂ ਮੁਕਾਬਲੇ ਉਦਾਂ ਹੀ ਕਰਵਾ ਦਿੱਤੇ ਗਏ ਤੇ ਫਾਈਨਲ ਦਾ ਮੁਕਾਬਲਾ ਭਾਰ ਜੋਖ ਕੇ ਕਰਵਾਉਣਾ ਸੀਗਾ ਪਹਿਲਾਂ ਵੀ ਭਾਰ ਜੋਖ ਕੇ ਹੀ ਮੁਕਾਬਲੇ ਜਿਹੜੇ ਆ ਉਹ ਕਰਵਾਏ ਗਏ ਆ ਤੇ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਅੱਗੇ ਵੱਧਦੀਆਂ ਨੇ ਕਿ 100 ਗ੍ਰਾਮ ਕਹਿਣ ਵਾਲੇ ਤਾਂ ਬਹੁਤ ਕਹਿੰਦੇ ਨੇ ਉਹ ਕਹਿੰਦੇ ਜੀ ਜਿਹੜੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਟੀਮ ਸੀਗੀ ਨਾਲ ਉਹਦੇ ਤੇ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ ਹੀ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਸੀ ਇਹਨਾਂ ਕੁੜੀਆਂ ਨੇ ਕਿ ਉਹਨਾਂ ਨੇ ਕੁਝ ਨਾ ਕੁਝ ਖਾਣ ਪੀਣ ਦੇ ਵਿੱਚ ਇੱਦਾਂ ਦਾ ਦੇ ਦਿੱਤਾ ਹੋਵੇ ਜਿਹਦਾ ਕਰਕੇ ਭਾਰ ਵੱਧ ਗਿਆ ਹੋਵੇ ਫਿਰ ਚੀਜ਼ਾਂ ਹੈਗੀਆਂ ਕਿ 100 ਗ੍ਰਾਮ ਕੀ ਇੰਨਾ ਜ਼ਿਆਦਾ ਭਾਰ ਹੈ ਜਿਹਨੂੰ ਮੈਨੇਜ ਨਹੀਂ ਕੀਤਾ ਜਾ ਸਕਦਾ ਥੋੜਾ ਬਹੁਤ ਇੱਧਰ ਉੱਧਰ ਨਹੀਂ ਕੀਤਾ ਜਾ ਸਕਦਾ ਇਹ ਸਵਾਲ ਤਾਂ ਆਪਣੇ ਆਪ ਦੇ ਵਿੱਚ ਰਹਿਣਗੇ ਨਾ 3 ਮੁਕਾਬਲੇ ਲਗਾਤਾਰ ਜਿੱਤੇ ਵਰਲਡ ਚੈਂਪੀਅਨ ਨੂੰ ਹਰਾਇਆ ਤੇ ਫਿਰ ਉਹਦੇ ਤੋਂ ਬਾਅਦ ਫਾਈਨਲ ਮੁਕਾਬਲੇ ਦੇ ਵਿੱਚ ਇਹ ਗੱਲ ਆਣ ਕੇ ਫਸ ਜਾਵੇ ਪੇਜ 100 ਗ੍ਰਾਮ ਦਾ 100 ਗ੍ਰਾਮ ਤਾਂ ਇਹਦੇ ਨਾਲ ਹੀ ਉੱਤਰ ਜਾਣਾ ਸੀ ਉਹ ਆਪਣੇ ਵਾਲ ਕਟਵਾ ਦਿੰਦੀ ਤੇ 100 ਗ੍ਰਾਮ ਤਾਂ ਉਦਾਂ ਹੀ ਘੱਟ ਜਾਣੇ ਸੀਗਾ
ਆਹੋ ਇੱਕ ਅੱਧੀ
ਇਸ ਤਰੀਕੇ ਨਾਲ ਵੀ ਦੇਖੀਆਂ ਜਾ ਸਕਦੀਆਂ ਨੇ ਨਾ ਤੇ ਇਸ ਕਰਕੇ ਸਵਾਲ ਕਈ ਨੇ ਪਰ ਇਹਨਾਂ ਦੇ ਜਵਾਬ ਸਾਰੇ ਪਾਸੇ ਜਦੋਂ ਆਉਂਦੇ ਨੇ ਤੇ ਕੋਈ ਨਾ ਕੋਈ ਕਿੰਤੂ ਪਰੰਤੂ ਵਿੱਚ ਜਿਹੜਾ ਉਹ ਕਰ ਦਿੱਤਾ ਜਾਂਦਾ ਆ ਜਾਂ ਤਾਂ ਭਾਈ ਜਿਹੜੇ ਫਿਜ਼ੀਓਥੈਰੇਪਿਸਟ ਸੀਗੇ ਜਿਹੜੇ ਕੋਚ ਸੀਗੇ ਉਹਨਾਂ ਨੇ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਨਿਭਾਈ ਜਾਂ ਫਿਰ ਇਸ ਕੁੜੀ ਨੂੰ ਭਾਈ ਕੋਈ ਗੱਲ ਨੀ ਹੁਣ ਮੈਂ 3 ਮੁਕਾਬਲੇ ਜਿੱਤ ਚੁੱਕੀ ਆ ਫਾਈਨਲ ਚ ਆ ਸਿਲਵਰ ਤਾਂ ਪੱਕਾ ਪੱਕਾ ਹੈਗਾ ਹੀ ਹੈਗਾ ਆ ਤੇ ਜੋ ਮਰਜ਼ੀ ਖਾ ਲੋ ਜਿੱਦਾਂ ਮਰਜ਼ੀ ਵਿਚਰ ਲੋ ਤੇ ਚੀਜ਼ਾਂ ਠੀਕ ਰਹਿ ਲੈਣਗੀਆਂ ਪਰ ਕਿਹਾ ਜਾ ਰਿਹਾ ਜਿੱਦਾਂ ਹੀ ਇਹਨੂੰ ਪਤਾ ਲੱਗਾ ਕਿ ਮੇਰਾ ਭਾਰ ਥੋੜਾ ਜਿਹਾ ਜ਼ਿਆਦਾ ਹੈ ਤੇ ਫਿਰ ਉਸ ਹਿਸਾਬ ਨਾਲ ਇਹਨੇ ਆਪਣੇ ਆਪ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਆ ਜਦੋਂ ਪਹਿਲਾਂ ਰਿਓ ਓਲੰਪਿਕ ਹੋਈਆਂ ਸੀਗੀਆਂ 2016 ਦੇ ਵਿੱਚ ਤੇ ਇਹ 48 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਲੜੀ ਸੀਗੀ ਕੁਸ਼ਤੀ ਫਿਰ ਉਹਦੇ ਤੋਂ ਬਾਅਦ ਅਗਲੀ ਵਾਰ ਜਦੋਂ 2020 ਦੇ ਵਿੱਚ ਓਲੰਪਿਕ ਹੋਈਆਂ ਤੇ ਇਹਨੇ ਟੋਕੀਓ ਦੇ ਵਿੱਚ ਤੇ ਤਕਰੀਬਨ 53 ਕਿਲੋ ਭਾਰ ਵਰਗ ਦੇ ਵਿੱਚ ਜਿਹੜੀ ਲੜੀ ਸੀਗੀ ਇਹਨੇ ਕੁਸ਼ਤੀ ਤੇ ਹੁਣ ਇਸ ਵਾਰ 50 ਕਿਲੋ ਵਰਗ ਦੇ ਵਿੱਚ ਕੁਸ਼ਤੀ ਲੜੀ ਹੈ ਤੇ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਇੱਦਾਂ ਦਾ ਹੋਇਆ ਨਾ ਇਹਦਾ ਕਰਕੇ ਸੁਪਨਾ ਭਾਰਤੀਆਂ ਦਾ ਵੀ ਤੇ ਇਸ ਲੜਕੀ ਦਾ ਵੀ ਚਕਨਾ ਚੂਰ ਤਾਂ ਹੋਇਆ ਹੀ ਹੈ
ਜੀ। ਇੱਕ ਲਾਈਨ ਹੈ ਹੋਲਡ ਤੇ ਆਪਾਂ ਦੇਖਦੇ ਹਾਂ ਜੀ, ਤੁਸੀਂ ਅੰਦਰ ਹੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰੇ ਜੀ, ਆਇਆਂ ਨੂੰ।
ਹਾਂਜੀ ਹਾਂਜੀ ਭਾਜੀ, ਤਾਂ ਗੱਲਾਂ ਬਾਤਾਂ ਹੋ ਰਹੀਆਂ ਲੱਭਦੇ, ਮੈਂ ਵੀ ਇੱਕ ਰੋਗ ਲੈ ਅੜਕਾਨੀ ਇਹਦੇ ਵਿੱਚ
ਜੀ।
ਇੱਕ ਤਾਂ ਇਹ ਕੁੜੀ ਆਪਣੀ ਨਾ, ਉਹਦਾ ਨਾਂ ਨਿਸ਼ਾ ਸੀਗਾ, ਨਿਸ਼ਾ ਉਹਦਾ ਨਾਂ
ਜੀ।
ਉਹ ਚੀਟਿੰਗ ਮੈਨੂੰ ਲੱਗਦਾ ਹੋ ਰਹੀ ਆ, ਕਿਉਂਕਿ ਆਪਾਂ ਇੱਕ ਵਾਰੀ ਕਹਿ ਸਕਦੇ ਚਲੋ ਵੀ ਅਚਾਨਕ ਹੋ ਗਿਆ, ਰਾਈਟ ਜੀ। ਉਹ ਕੁੜੀ ਜਿਹੜੀ ਕੋਰੀਆ ਦੀ ਸੀ, ਉਹਨਾਂ ਉਹਦੀ ਰੈਸਲਿੰਗ ਹੋ ਰਹੀ ਸੀ, 6 ਪੁਆਇੰਟ ਅੱਗੇ ਚੱਲ ਰਹੀ ਸੀ, ਤੋ ਉਹਨਾਂ ਨੇ ਦੂਜੇ ਕੰਟਰੀਆਂ ਨੇ ਤਕਨੀਕੀ ਦਾ ਸਿਖਾਈ ਹੋਈ ਭਾਜੀ, ਕਿ ਉਹਨੂੰ 6 ਪੁਆਇੰਟ ਲੈ ਲਈ, ਤੇ ਉਹ ਤੋਂ ਬਾਅਦ ਉਹਦਾ ਉਹਨੇ ਮੋਢਾ ਝਟਕੇ ਮਾਰਿਆ ਜਾਂ ਕਿੱਦਾਂ ਕੀਤਾ, ਉਹਦਾ ਮੋਢਾ ਹਿੱਲ ਗਿਆ ਕੁੜੀ ਦਾ, ਆਪਣੀ ਦਾ ਨਾ।
ਓਕੇ,
ਉਹ ਮੋਢਾ ਲੈ ਕੇ ਬਹਿ ਗਈ ਆਪਣਾ, ਉਹ ਬਾਕੀ ਉਹ ਤੋਂ ਬਾਅਦ ਉਹ ਖੇਲ ਨਹੀਂ ਹੋਇਆ ਤੇ ਮੈਚ ਉਹ ਹਾਰ ਗਏ, ਉਹ ਦੂਜੀ ਕੋਰੀਆ 10 ਪੁਆਇੰਟ ਲੱਗੇ। ਉਹ ਚਾਹਣ ਕੀ ਕਿਤੇ ਪਰਸੋਂ ਦੀ ਗੱਲ ਭਾਜੀ, ਮੈਂ ਫੇਰ ਮੈਚ ਲੱਗਿਆ, ਉਹੀ ਕੁੜੀ ਫੇਰ ਕੋਰੀਆ ਵਾਲੀ ਖੇਲਦੀ ਪਈ ਸੀਗੀ, ਉਹ ਕੰਟਰੀਆਂ ਮੈਚ ਸੀਗਾ, ਉਹ ਸੇਮ ਹੀ ਸਿਚੁਏਸ਼ਨ ਭਾਜੀ, ਉਹ ਹੀ ਫੇਰ ਹੋਈ, ਉਹ ਕੁੜੀ ਫੇਰ ਥੋੜੇ ਚਿਰ ਮੈਚ ਖੇਲਦੀ, ਉਹਦੇ ਉਹੀ ਬਰਾਬਰ ਪੰਜ ਚੱਲਦੇ ਬੈਠ ਗਏ, ਤੇ ਉਹ ਵੀ ਸੇਮ ਹੀ ਆਪਣਾ ਮੋਢਾ ਲੱਗ ਕੇ ਬਹਿ ਗਈ ਉੱਥੇ ਸ਼ੋਲਡਰ ਨੂੰ ਲੈ ਕੇ। ਇੱਕ ਤਾਂ ਹੋ ਜਾਂਦਾ, ਦੋਵਾਂ ਨਾਲ ਸੇਮ ਗੱਲ ਹੋ ਜਾਣੀ, ਲੱਗਦਾ ਨੀ ਕੋਈ ਉਦਾਂ ਨਹੀਂ, ਉਹਨਾਂ ਨੇ ਤਕਨੀਕ ਸਿਖਾਈ ਗਈ ਆ ਕਿ ਦੂਸਰੇ ਰਜ਼ਾ ਤੁਸੀਂ ਅੰਗ ਹੋ ਗਈ ਤਾਂ ਹਲਾ ਹਲੂ ਦੋ ਤਾਂ ਮੁੜ ਕੇ ਬੰਦਾ ਰਹਿ ਜਾਵੇ ਉਹ, ਰਾਈਟ। ਇੱਕ ਮੈਂ ਹੋਰ ਗੱਲ ਕਰਨੀ ਭਾਜੀ, ਮੈਂ ਤੋਂ ਇੱਕ ਡੈਡੀ ਇੱਥੇ ਪਿਆ, ਚਾਰ ਸੀਟਾਂ ਇੰਡੀਆ ਵਿੱਚ, ਖੇਲੋ ਇੰਡੀਆ ਇੱਕ ਬਜਟ ਦਿੰਦਾ ਉਹਨਾਂ ਦਾ, ਠੀਕ ਆ
ਜੀ।
ਉਹਦੇ ਵਿੱਚ ਭਾਜੀ ਦੇਖੋ, ਤੁਹਾਨੂੰ ਦੱਸਦਾ ਗੁਜਰਾਤ ਦਾ ਹੈਗਾ 608 ਕਰੋੜ ਦਾ ਬਜਟ, ਉੱਤਰ ਪ੍ਰਦੇਸ਼ ਹੈਗਾ 503 ਕਰੋੜ ਦਾ, ਤੇ ਪੰਜਾਬ ਦਾ 91 ਕਰੋੜ ਦਾ, ਤੇ ਹਰਿਆਣੇ ਦਾ 99 ਕਰੋੜ ਦਾ, ਘੱਟ 90 ਕਰੋੜ ਦਾ, ਠੀਕ ਹੈ
ਜੀ।
ਤੇ ਖਿਲਾੜੀ ਕਿੰਨੇ ਆ ਗੁਜਰਾਤ ਦੇ? 2 ਖਿਲਾੜੀ ਗਏ ਆਪਸ ਵਿੱਚ, 600 ਕਰੋੜ ਦਾ ਬਜਟ ਇਹਨਾਂ ਦਾ, ਖੇਲੋ ਰੋਟਾ। ਤੇ ਉੱਤਰ ਪ੍ਰਦੇਸ਼ ਦੇ 503 ਕਰੋੜ ਦੇ ਸਿਰਫ 8 ਖਿਡਾਰੀ, ਹਰਿਆਣੇ ਦੇ ਆਪਣੇ ਪੰਜਾਬ ਦੇ 18 ਤੇ ਹਰਿਆਣੇ ਦੇ 24 ਖਿਲਾੜੀ, ਉਹਨਾਂ ਨੂੰ 100 ਕਰੋੜ ਵੀ ਨਹੀਂ ਦਿੱਤਾ ਭਾਜੀ ਬਜਟ ਦੇ ਉਹਨਾਂ ਦਾ ਹੈਗਾ। ਤੇ ਇੰਨੇ ਪਲੇਅਰ, ਮੈਂ ਗੱਲ ਉਹ ਕਰਨਾ ਚਾਹੁੰਦਾ ਕਿ ਕਿੰਨਾ ਵਿਤਕਰਾ ਹੁੰਦਾ ਹੈਗਾ, ਇੰਨੇ ਪਲੇਅਰ ਉਹਨਾਂ ਨੂੰ ਜ਼ਿਆਦਾ ਸਪੋਰਟ ਕਰੋ, ਫਿਰ ਉੱਦਾਂ ਤੁਸੀਂ ਫਿਰ ਆਸ ਭਾਲ ਕਰਦੇ ਫਿਰ ਓਲੰਪਿਕ ਗੋਲਡ ਮਿਲੇ ਜਾਂ ਉਹ ਮਿਲੇ ਜੇ ਉਹ ਮਿਲੇ ਜਾਏ।
ਜਸਵੀਰ ਜੀ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ,
ਆਪਾਂ
ਨਗਰ ਸਾਹਿਬ ਦੋ ਤਿੰਨ ਚੀਜ਼ਾਂ ਹੈਗੀਆਂ ਨੇ
ਜੀ
ਇਹਦੇ ਵਿੱਚ। ਇੱਕ ਤਾਂ ਇਹ ਬਜਟ ਨਹੀਂ, ਬਿਲਕੁਲ ਦਰੁਸਤ ਹੈ ਕਿ ਗੁਜਰਾਤ ਦੇ 2 ਖਿਡਾਰੀ ਓਲੰਪਿਕ ਦੇ ਵਿੱਚ ਗਏ ਤੇ ਉਹਦਾ ਬਜਟ 600 ਕਰੋੜ ਰੁਪਏ ਆ। 2 ਖਿਡਾਰੀਆਂ ਦੇ ਉੱਤੇ 600 ਕਰੋੜ ਰੁਪਇਆ, ਤੇ ਜਿਹੜੇ ਕੋਈ 18 ਤੇ ਕੋਈ 24 ਭੇਜ ਰਿਹਾ ਉਹਨਾਂ ਦਾ 100 ਕਰੋੜ ਵੀ ਬਜਟ ਨਹੀਂ ਆ। ਸਵਾਲ ਤਾਂ ਇਹਦੇ ਵਾਸਤੇ ਰਹਿਣਗੇ ਨਾ ਕਿ ਭਾਈ ਜਾਂ ਤਾਂ ਹੋਵੇ ਤੁਸੀਂ ਖਿਡਾਰੀਆਂ ਦੇ ਮੁਤਾਬਕ ਚੀਜ਼ਾਂ ਕੀਤੀਆਂ। ਹੁਣ ਤਕਰੀਬਨ ਪੰਜਾਬ ਦੇ ਸਭ ਤੋਂ ਵੱਧ ਖਿਡਾਰੀ ਉਹਦੇ ਵਿੱਚ ਹੈਗੇ ਨੇ, ਤੇ ਜੇ ਆਪਾਂ ਮੈਡਲਾਂ ਦੀ ਗੱਲ ਕਰ ਲਈਏ ਤੇ ਇਸ ਸਮੇਂ ਹਰਿਆਣੇ ਦੇ ਵੱਲੋਂ ਮਨੂ ਭਾਕਰ ਜਿਹੜੀ ਕੁੜੀ 2 ਮੈਡਲ ਲੈ ਕੇ ਆਈ ਕਾਂਸੇ ਦੇ, ਉਹ ਵੀ ਹਰਿਆਣੇ ਤੋਂ ਆ। ਜੇ ਸਰਬਜੋਤ ਸਿੰਘ ਦੀ ਗੱਲ ਕਰੀਏ ਉਹ ਵੀ ਹਰਿਆਣੇ ਤੋਂ ਹੈਗਾ ਆ, ਮਤਲਬ 3 ਜਿਹੜੇ ਮੈਡਲ ਆ ਉਹ ਟੋਟਲੀ 3 ਮੈਡਲ ਹੈਗੇ ਸਾਡੀ ਝੋਲੀ ਦੇ ਵਿੱਚ, ਤੇ ਉਹ ਹਰਿਆਣੇ ਦੇ ਕੋਲ ਹੈਗੇ ਨੇ, ਹਰਿਆਣੇ ਦੇ ਖਿਡਾਰੀਆਂ ਦੇ ਨੇ, ਭਾਰਤ ਵੱਲੋਂ ਭਾਵੇਂ ਖੇਡ ਰਹੇ ਨੇ। ਪਰ ਇਹ ਤਾਂ ਦੇਖਣਾ ਪੈ ਗਿਆ ਨਾ ਕਿ ਕਿੰਨਾ ਕੁ ਬਜਟ ਜਿਹੜਾ ਆ ਉਹ ਰੈਲੇਵੈਂਟ ਦਿੱਤਾ ਜਾ ਰਿਹਾ। ਪਿਛਲੀ ਵਾਰ ਵੀ ਏਦਾਂ ਹੀ ਹੋਇਆ ਸੀਗਾ, ਖਿਡਾਰੀ ਸਾਡੇ ਬਹੁਤੇ ਸੀ ਸਾਡੇ ਤੇ ਹਰਿਆਣੇ ਦੇ, ਤੇ ਬਜਟ ਜਿਹੜਾ ਆ ਉਹ ਗੁਜਰਾਤ ਲਈ ਬਿਹਤਰ ਦਿੱਤਾ ਗਿਆ ਸੀਗਾ। ਇਹੀ ਚੀਜ਼ਾਂ ਕਾਊਂਟ ਤਾਂ ਹੋਣਗੀਆਂ। ਦੂਜੀ ਗੱਲ ਇਹਨਾਂ ਨੇ ਕੀਤੀ ਆ ਇੱਕ ਖਿਡਾਰੀ ਦੇ ਫੱਟੜ ਹੋਣ ਦੀ, ਉਹ ਵੀ ਕਈ ਤਰੀਕੇ ਦੇ ਸਵਾਲ ਉੱਠ ਰਹੇ ਨੇ। ਸਵਾਲ ਕਈ ਤਰੀਕਿਆਂ ਦੇ ਨੇ ਪਰ ਇਹਨਾਂ ਦੇ ਜਵਾਬ ਕਿਸੇ ਪਾਸਿਓਂ ਵੀ ਸਪਸ਼ਟ ਤੌਰ ਤੇ ਮਿਲਦੇ ਜਿਹੜੇ ਉਹ ਨਜ਼ਰ ਨਹੀਂ ਆ ਰਿਹਾ। ਕਿੰਨੇ ਕਿਹਦੇ ਨਾਲ ਕਿੰਨਾ ਕੁ ਧੱਕਾ ਕੀਤਾ ਆ ਉਹ ਫਿਲਹਾਲ। ਹੁਣ ਚੀਜ਼ਾਂ ਇਹ ਨੇ ਕਿ ਓਲੰਪਿਕਸ ਦੀਆਂ ਆਪਣੀਆਂ ਵੀ ਕੁਝ ਸ਼ਰਤਾਂ ਹੁੰਦੀਆਂ ਨੇ। ਨਾਗਰਾ ਸਾਹਿਬ, ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਸਾਡੇ ਪਿੰਡ ਪੱਧਰ ਤੇ ਵੀ ਮੁਕਾਬਲੇ ਹੁੰਦੇ, ਤਾਂ ਉੱਥੇ ਵੀ ਭਾਰ ਜੋਖ ਕੇ ਜਿਹੜਾ ਆ ਉਹ ਖਿਡਾਰੀ ਨੂੰ ਖੇਡ ਦੇ ਮੈਦਾਨ ਚ ਉਤਾਰਿਆ ਜਾਂਦਾ, ਤੇ ਜੇ ਇਧਰ ਉਧਰ ਹੇਰ ਫੇਰ ਹੋਵੇ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਮਾਫ ਕਰੀ, ਤੈਨੂੰ ਨੀ ਆਪਾਂ ਮੈਦਾਨ ਚ ਉਤਾਰ ਸਕਦੇ ਕਿਉਂਕਿ ਤੇਰਾ ਭਾਰ ਠੀਕ ਨਹੀਂ ਆ, ਭਾਰ ਵਰਗ ਦੇ ਵਿੱਚ ਆਉਂਦਾ ਨਹੀਂ ਆ ਭਾਰ। ਤੇ ਇੰਨਾ ਕੁ ਤਾਂ ਹੈਗਾ ਨਾਗਰਾ ਸਾਹਿਬ, ਕਿਸੇ ਦੌਰ ਦੇ ਵਿੱਚ ਹੁਣ ਚਲੋ ਭਾਵੇਂ ਉਮਰ ਹੋ ਗਈ ਹੈ, ਕੋਈ ਦੌਰ ਸੀਗਾ ਕਬੱਡੀ ਅਸੀਂ ਵੀ ਖੇਡੀ ਆ, ਤੇ ਉਹਦੇ ਵਿੱਚ ਇਹ ਹੁੰਦਾ ਸੀ ਸਾਡੇ ਮੁੰਡੇ ਜਿਹੜੇ ਹੁੰਦੇ ਸੀ, ਜੇ ਕਿਤੇ ਦਾ ਭਾਰ ਥੋੜਾ ਬਹੁਤਾ ਜ਼ਿਆਦਾ ਹੁੰਦਾ ਸੀ ਨਾ, ਉਹ ਪਤਾ ਕੀ ਕਰਦਾ ਹੁੰਦਾ ਸੀਗਾ, ਉਹ ਇੱਕ ਰਾਤ ਪਹਿਲਾਂ ਨਾ ਉਹ ਗੋਲੀ ਖਾ ਲੈਂਦਾ ਹੁੰਦਾ ਸੀ, ਜਿਹਦੇ ਨਾਲ ਯੂਰਨ ਬਹੁਤ ਆਉਂਦਾ, ਯੂਰਨ ਜ਼ਿਆਦਾ ਆਉਂਦਾ ਤੇ ਤੁਹਾਡਾ ਅੰਦਰੋਂ ਚਰਬੀ ਚੁਰਬੀ ਨਿਕਲ ਜਾਂਦੀ ਹੈ ਥੋੜੀ ਬਹੁਤੀ, ਜਿੰਨਾ ਕੁ ਹੁੰਦਾ ਭਾਰ ਘੱਟ ਜਾਂਦਾ, ਡਾਊਨ ਆ ਜਾਂਦੇ ਆ ਤੁਸੀਂ, ਤੇ ਇਸ ਤਰੀਕੇ ਨਾਲ ਵੀ ਲੋਕ ਕਰ ਲੈਂਦੇ ਸੀਗੇ। ਪਰ ਇੱਥੇ ਓਲੰਪਿਕਸ ਆ, ਇੱਥੇ ਇੱਦਾਂ ਦੀਆਂ ਚਲਾਕੀਆਂ ਵਰਤੀਆਂ ਨਹੀਂ ਜਾ ਸਕਦੀਆਂ ਨੇ। ਪਰ ਕਮਾਲ ਦੀ ਗੱਲ ਇਹ ਹੈ ਕਿ ਸਿਰਫ 100 ਗ੍ਰਾਮ ਜਦੋਂ ਤੁਸੀਂ ਫਾਈਨਲ ਚ ਪਹੁੰਚੇ ਹੋਵੋ, ਪਹਿਲੇ ਮੁਕਾਬਲੇ ਕਿੱਦਾਂ ਹੋ ਗਿਆ, ਉਦੋਂ ਵੀ ਤਾਂ ਭਾਰ ਜੋਖਿਆ ਹੋਏਗਾ ਨਾ, ਜੇ ਉਦੋਂ ਠੀਕ ਆ ਸਕਦਾ ਤੇ ਇਹ 100 ਗ੍ਰਾਮ ਵਾਲਾ ਰੇੜਕਾ ਫਾਈਨਲ ਦੇ ਵਿੱਚ ਜਾ ਕੇ ਕਿਉਂ ਪਿਆ, ਇਹਦੇ ਵੀ ਸਵਾਲ ਉੱਠ ਰਹੇ ਨੇ ਕਿ ਕਿਤੇ ਕੋਈ ਇੰਟਰਨੈਸ਼ਨਲੀ ਧੱਕਾ ਧੜੀ ਕੀਤਾ ਗਿਆ ਕਿ ਭਾਈ ਉਹ ਹਾਕੀ ਵਾਲੇ ਖਿਡਾਰੀ ਵੀ ਤਾਂ ਕਹਿੰਦੇ ਹੀ ਆ ਨਾ ਕਿ ਅੰਪਾਇਰਿੰਗ ਜਿਹੜੀ ਕੀਤੀ ਗਈ ਹਾਕੀ ਦੀ ਖੇਡ ਦੇ ਵਿੱਚ ਉੱਥੇ ਵੀ ਵਿਤਕਰੇ ਕੀਤੇ ਗਏ, ਧੱਕਾ ਕੀਤਾ ਗਿਆ ਭਾਰਤੀ ਟੀਮ ਦੇ ਨਾਲ, ਬਾਵਜੂਦ ਇਹਦੇ ਭਾਰਤੀ ਟੀਮ ਜਿਹੜੀ ਆ ਉਹ ਅੱਗੇ ਵਧੀ ਹੈ। ਸੋ ਚੀਜ਼ਾਂ ਬਹੁਤ ਸਾਰੀਆਂ ਨੇ, ਸਵਾਲ ਇਹ ਵੀ ਨੇ। ਹੁਣ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਕਿ ਓਲੰਪਿਕਸ ਦੇ ਵਿੱਚ ਕਹਿੰਦੇ ਜੀ ਵਿਤਕਰਾ ਨਹੀਂ ਹੁੰਦਾ। ਹੁਣ ਇਹਦੇ ਵਿੱਚ ਇੱਕ ਤਾਂ ਇਹ ਹੋਇਆ ਕਿ ਇਸ ਸਮੇਂ ਜਿਹੜਾ ਆ ਉਹ ਰਸ਼ੀਆ ਜਿਹੜਾ ਆ ਉਹ ਜੰਗ ਦੇ ਮੈਦਾਨ ਦੇ ਵਿੱਚ ਯੂਕਰੇਨ ਦੇ ਨਾਲ ਉਲਝਿਆ ਹੋਇਆ। ਕਹਿੰਦੇ ਜੀ ਰਸ਼ੀਆ ਨੂੰ ਰੂਸ ਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਤੂੰ ਤਾਂ ਭਾਈ ਜੰਗ ਲੜਦਾ ਪਿਆ, ਤੇਰੇ ਖਿਡਾਰੀ ਨਹੀਂ ਆਉਣਗੇ ਇਸ ਓਲੰਪਿਕਸ ਦੇ ਵਿੱਚ। ਤੇ ਦੂਜੇ ਪਾਸੇ ਜਿਹੜਾ ਇਜ਼ਰਾਈਲ ਆ ਗਾਜ਼ਾ ਦੇ ਉੱਤੇ ਹਮਲਾ ਕਰ ਰਿਹਾ ਉਹਦੇ ਖਿਡਾਰੀ ਆਏ ਹੋਏ ਆ ਓਲੰਪਿਕਸ ਦੇ ਵਿੱਚ, ਜੰਗ ਦੇ ਵਿੱਚ ਤਾਂ ਉਹ ਵੀ ਹੈਗਾ ਆ। ਤੇ ਜੰਗ ਨੂੰ ਲੈ ਕੇ ਦੋ ਨਜ਼ਰੀਏ ਇਹ ਕਿਉਂ ਰੱਖੇ ਗਏ ਆ? ਸਵਾਲ ਕਹਿੰਦੇ ਇਸ ਵਾਰ ਕਈਆਂ ਖੇਡਾਂ ਨੂੰ ਲੈ ਕੇ ਕਈਆਂ ਚੀਜ਼ਾਂ ਨੂੰ ਲੈ ਕੇ ਓਲੰਪਿਕਸ ਦੇ ਵਿੱਚ ਸਵਾਲ ਉੱਠੇ ਆ ਨਾਗਰਾ ਸਾਹਿਬ, ਤੇ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਨਿਪਟਾਰਾ ਛੇਤੀ ਹੋ ਜਾਣਾ ਚਾਹੀਦਾ, ਕਿਉਂਕਿ ਖਿਡਾਰੀ ਖੇਡ ਦੀ ਭਾਵ ਨਾਲ ਜਾਂਦਾ, ਭਾਵੇਂ ਰੂਸ ਹੋਵੇ ਭਾਵੇਂ ਯੂਕਰੇਨ ਹੋਵੇ ਤੇ ਭਾਵੇਂ ਜਿਹੜਾ ਇਜ਼ਰਾਈਲ ਹੋਵੇ, ਭਾਈ ਖਿਡਾਰੀ ਨੀ ਜੰਗ ਲੜਦੇ, ਖਿਡਾਰੀ ਸਿਰਫ ਖੇਡ ਖੇਡਦੇ ਆ। ਤੇ ਉਹਨਾਂ ਦੀ ਖੇਡ ਦੇ ਉੱਤੇ ਕੋਈ ਉਂਗਲ ਚੁੱਕੇ ਜਾਂ ਉਹਨਾਂ ਦੇ ਨਾਲ ਕੋਈ ਗਲਤ ਵਿਵਹਾਰ ਕਰੇ, ਮੈਨੂੰ ਲੱਗਦਾ ਕਿ ਉੱਥੇ ਜਿਹੜੀਆਂ ਚੀਜ਼ਾਂ ਧਿਆਨ ਰੱਖਣ ਦੇ ਯੋਗ ਹੈਗੀਆਂ ਨੇ ਕਿ ਖੇਡ ਨੂੰ ਖੇਡ ਤਰੀਕੇ ਨਾਲ ਲੈਣਾ ਚਾਹੀਦਾ।
ਆਪਾਂ ਅਗਲੀ ਕਾਲ ਲੈਣੇ ਜੀ, ਤੁਸੀਂ ਆਉਂਦੇ ਰਹੋ। ਹੈਲੋ 0683 ਸਤਿ ਸ੍ਰੀ ਅਕਾਲ ਜੀ ਆਨੂੰ
ਜੀ, ਸੁਰਿੰਦਰ ਬੋਲ ਰਹੇ ਸਰ ਜੀ, ਸੁਮਿੰਦਰ ਹੋਣਾ ਵੀ ਸਤਿ ਸ੍ਰੀ ਅਕਾਲ ਮੇਰੀ,
ਸਤਿ ਸ੍ਰੀ ਅਕਾਲ ਜੀ।
ਤੇ ਜਿੱਦਾਂ ਹੁਣ ਸੁਮਿੰਦਰ ਹੋਣਾ ਸਾਰਾ ਕੁਛ ਕਲੀਅਰ ਕਰ ਰਹੇ ਆ ਜਿਹੜਾ ਕਿ ਹੁਣ ਆਪਣਾ ਓਲੰਪਿਕ ਚ ਹੋਇਆ ਆ
ਜੀ,
ਪਰ ਜਿੱਥੇ ਆਪਾਂ ਖਬਰਾਂ ਵੀ ਵਾਚ ਕਰਦੇ ਆ ਉਹਦੇ ਚ ਇਹ ਲੱਗਦਾ ਜੀ ਇਹਦੇ ਚ ਜਿਹੜੇ ਰਾਜਨੀਤਿਕ ਬੜੇ ਇਨਵਾਲਵ ਹੋਈ ਆ, ਖਾਸ ਕਰਕੇ ਇੰਡੀਆ ਦੀ ਜਿਹੜੀ ਰਾਜਨੀਤੀ ਆ ਉਹ ਬਹੁਤ ਇਨਵਾਲਵ ਹੋਈ ਆ। ਕਿਉਂਕਿ ਜਦ ਲਾਸਟ ਟਾਈਮ ਆਪਾਂ ਦੇਖਿਆ ਜਾਵੇ ਜਦੋਂ ਇਹਨਾਂ ਕੁੜੀਆਂ ਦਾ ਜੰਤਰ ਮੰਤਰ ਚ ਪ੍ਰਦਰਸ਼ਨ ਕਰਨਾ, ਇਹਨਾਂ ਕੁੜੀਆਂ ਨੂੰ ਜਲੀਲ ਕਰਨਾ, ਫਿਰ ਕੁੜੀਆਂ ਦੇ ਮੈਡਲ ਵਾਪਸ ਕਰਕੇ ਪ੍ਰਧਾਨ ਮੰਤਰੀ ਨਿਵਾਸ ਤੇ ਆ ਜਾਣਾ, ਸੰਸਦ ਭਵਨ ਚ ਆ ਜਾਣਾ, ਕੁਛ ਇੱਦਾਂ ਦਾ ਜਿਹੜਾ ਚੱਕਰ ਹੈ। ਜਿਹੜੇ ਦੋ ਗਰੁੱਪ ਹੈ ਐਂਟੀ ਔਰ ਐਂਟੀ ਸਪੋਰਟ ਵਾਲੇ, ਜਿੱਦਾਂ ਹੁਣ ਜਿੱਦਾਂ ਟੀਮ ਗਈ ਹੋਈ ਪੂਰੀ ਉੱਥੇ, ਇਹਦੇ ਨਾਲ ਜਿਹੜੇ ਕੋਚ ਵੀ ਗਏ ਹੋਣਗੇ, ਜਿਹੜੇ ਖਾਣ ਪੀਣ ਦਾ ਖਿਆਲ ਰੱਖਦੇ ਉਹ ਵੀ ਗਏ ਹੋਣਗੇ। ਇਹ ਜਦੋਂ ਹੁਣ ਪਤਾ ਹੈ ਕਿ ਇਹਨਾਂ 100 ਗ੍ਰਾਮ ਪਾਠ ਥੋੜਾ ਜ਼ਿਆਦਾ, ਤੇ ਇਹਨਾਂ ਰਿਡਿਊਸ ਕਿਉਂ ਨੀ ਕਰਾਇਆ ਜਿਹੜੀ ਉਸ ਟੀਮ ਗਈ ਨਾਲ? ਦੂਸਰਾ ਮੇਰਾ ਸਵਾਲ ਇਹ ਹੈਗਾ ਕਿ ਅਕਾਲ ਤਖ਼ਤ ਤੇ ਜਥੇਦਾਰ ਸਾਹਿਬ ਭਾਈ ਰਘਵੀਰ ਸਿੰਘ ਹੋਣੀ
ਜੀ,
ਇਹਨਾਂ ਦੇ ਕੋਲ ਜਿਹੜੀਆਂ ਚਿੱਠੀਆਂ ਦੋ ਭੇਜੀਆਂ ਸੀਗੀਆਂ ਸੁਖਬੀਰ ਬਾਦਲ ਨੇ, ਉਹ ਇਹਨਾਂ ਨੂੰ ਜਨਤਕ ਕਿਉਂ ਕਰਨੀਆਂ ਪਈਆਂ? ਜਦਕਿ ਉਹ ਬੰਦ ਲਿਫਾਫਾ ਸੀਗਾ, ਉਹ ਲਿਫਾਫਾ ਉਹਨਾਂ ਨੇ ਜਦੋਂ 31 ਅਗਸਤ ਨੂੰ ਪਤਨੀ ਇਹਨਾਂ ਦੀ ਮੀਟਿੰਗ ਹੋਣੀ ਸੀ
ਜੀ,
ਉਹਦੇ ਵਿੱਚ ਇਹਨਾਂ ਨੇ ਵਿਚਾਰਨਾ ਸੀਗਾ, ਤੇ ਉਹ ਫਿਰ ਇਸ ਤੋਂ ਪਹਿਲਾਂ ਇਹਨਾਂ ਨੇ ਜਨਤਕ ਕਿਉਂ ਕਰ ਦਿੱਤੀਆਂ ਗਈਆਂ? ਇਹ ਨੀ ਲੱਗਦਾ ਕਿ ਆਪਣਾ ਰਘਵੀਰ ਸਿੰਘ ਨੇ ਵੀ ਉਹੀ ਉਸੇ ਰਸਤੇ ਚੱਲਣਗੇ ਜਿਸ ਰਸਤੇ ਭਾਈ ਗੁਰੂ ਭਜਨ ਸਿੰਘ ਗਏ ਸੀ ਜਥੇਦਾਰ ਜੀ?
ਆਪਾਂ ਸੁਣਿਓ ਜੀ, ਜੀ ਆਪਣਾ ਜਸਵੀਰ ਜੀ।
ਨਾਗਰਾ ਸਾਹਿਬ ਦੋ ਸਵਾਲ ਦੋ ਨੁਕਤੇ ਇਹਨਾਂ ਦੇ, ਇੱਕ ਤਾਂ ਖੇਡਾਂ ਨੂੰ ਲੈ ਕੇ ਆ ਕਿ ਪੋਲੀਟਿਕਸ ਉੱਥੇ ਕਿੱਦਾਂ ਭਾਰਤੀ ਪੋਲੀਟਿਕਸ ਆ ਗਈ ਹੈ, ਕੋਈ ਸ਼ੱਕ ਨਹੀਂ ਹੈ। ਜੰਤਰ ਮੰਤਰ ਤੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀ, ਵਿਨੇਸ਼ ਫੋਗਾਟ ਅਗਵਾਈ ਕਰ ਰਹੀ ਸੀਗੀ ਉਸ ਧਰਨੇ ਪ੍ਰਦਰਸ਼ਨ ਦੀ। ਹੁਣ ਕੁਝ ਵੀ ਹੋ ਸਕਦਾ, ਆਪਾਂ ਪਹਿਲਾਂ ਵੀ ਛੇੜੀ ਗੱਲ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਟੀਮ ਹੀ ਜਿਹੜੀ ਆ ਤਕਰੀਬਨ ਕੋਚ ਦੇ ਰੂਪ ਦੇ ਵਿੱਚ ਸੀ, ਜੋ ਥੈਰੇਪਿਸਟ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਸੀ। ਪੋਲੀਟਿਕਸ ਇਧਰਲੇ ਪਾਸੇ ਵੀ ਹੋ ਸਕਦੀ, ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਦੂਜੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਨਤਕ ਕਰ ਦਿੱਤੀ ਗਈ ਹੈ ਚਿੱਠੀ, ਨਾਗਰਾ ਸਾਹਿਬ ਉਹ ਭਾਵੇਂ ਅੱਜ ਚਿੱਠੀ ਜਨਤਕ ਕਰਦੇ ਭਾਵੇਂ ਕੱਲ ਜਨਤਕ ਕਰਦੇ, ਕਰਨੀ ਤਾਂ ਪੈਣੀ ਸੀਗੀ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੋਈ ਚੀਜ਼ ਆਉਂਦੀ ਹੈ ਤੇ ਉਹ ਫਿਰ ਭਾਈ ਸਿੱਖ ਸੰਗਤ ਨੂੰ ਵੀ ਨਾਲ ਜਿਹੜਾ ਉਹ ਇਨਵੋਲਵ ਕੀਤਾ ਜਾਂਦਾ ਕਿ ਆਹ ਮਾਮਲਾ ਆਇਆ ਆ, ਇਸ ਮਾਮਲੇ ਦੇ ਵਿੱਚ ਆਹ ਸਪਸ਼ਟੀਕਰਨ ਆ, ਇਸ ਸਪਸ਼ਟੀਕਰਨ ਦੇ ਉੱਤੇ ਅਸੀਂ ਆਹ ਵਾਲੀ ਕਾਰਵਾਈ ਜਿਹੜੀ ਆ ਉਹ ਅੱਗੇ ਕਰਨ ਜਾ ਰਹੇ ਹਾਂ, ਮੌਕਾ ਮਿਲ ਰਿਹਾ ਜਿਹਨੇ ਸਪਸ਼ਟੀਕਰਨ ਦਿੱਤਾ ਜਾਂ ਨਹੀਂ ਮਿਲ ਰਿਹਾ, ਉਹ ਸਾਰੀਆਂ ਚੀਜ਼ਾਂ ਜਨਤਕ ਕੀਤੀਆਂ ਜਾਂਦੀਆਂ। ਜਦੋਂ ਕੋਰਟ ਦੇ ਵਿੱਚ ਕੇਸ ਚੱਲ ਜਾਂਦਾ, ਵੈਸੇ ਵੀ ਦੁਨਿਆਵੀ ਕੋਰਟ ਚ ਕੇਸ ਜਾਂਦਾ, ਜੇ ਆਪਾਂ ਨੂੰ ਪਤਾ ਲੱਗਦਾ ਹੀ ਹੈ ਨਾ ਕਿ ਉਹ ਫਲਾਨੇ ਬੰਦੇ ਨੇ ਇਹਦੇ ਉੱਤੇ ਆਹ ਆਰੋਪ ਲਾਇਆ ਸੀਗਾ, ਇਹਨੇ ਉਹਦੇ ਬਦਲੇ ਦੇ ਵਿੱਚ ਆਹ ਸਫਾਈ ਦਿੱਤੀ ਆ, ਆਹ ਦਲੀਲਾਂ ਦਿੱਤੀਆਂ ਨੇ, ਤੇ ਏਦਾਂ ਕੇਸ ਅੱਗੇ ਵੱਧਦਾ ਪਿਆ। ਤੇ ਫਿਰ ਇੱਥੇ ਜੇ ਉਹ ਸ਼ਿਕਾਇਤ ਕਰਨ ਵਾਲਿਆਂ ਨੇ ਆਪਣਾ ਪੱਤਰ ਜਨਤਕ ਕਰ ਦਿੱਤਾ ਸੀਗਾ, ਤੇ ਜੇ ਪੱਤਰ ਜਨਤਕ ਹੋ ਗਿਆ, ਅੱਜ ਹੋ ਗਿਆ, ਭਲਕੇ ਵੀ ਹੋ ਸਕਦਾ ਸੀਗਾ, ਜਿੱਦਣ ਫੈਸਲਾ ਸੁਣਾਇਆ ਜਾਂਦਾ ਉਦਣ ਵੀ ਜਨਤਕ ਹੋਣਾ ਸੀਗਾ। ਮੈਨੂੰ ਨੀ ਲੱਗਦਾ ਕਿ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਕਰਨ ਦੀ ਲੋੜ ਹੈਗੀ ਆ ਕਿ ਭਾਈ ਕਿਉਂ ਸਿੰਘ ਸਾਹਿਬ ਨੇ ਜਨਤਕ ਕਰ ਦਿੱਤਾ। ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਹੁੰਦਾ ਤੇ ਘੱਟੋ ਘੱਟ ਅਸੀਂ ਤਾਂ ਸਿੰਘ ਸਾਹਿਬ ਦੇ ਫੈਸਲੇ ਦੇ ਉੱਤੇ ਕੋਈ ਕਿਰਤੂ ਕਰ ਨਹੀਂ ਸਕਦੇ ਨਾਗਰਾ ਸਾਹਿਬ, ਕਿਉਂਕਿ ਸਾਡੇ ਲਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਮੌਰ ਆ ਤੇ ਉਹਦੇ ਉੱਤੇ ਕਿੰਤੂ ਕਰਨ ਦਾ ਸਾਡੇ ਕੋਲ ਮੈਨੂੰ ਨੀ ਲੱਗਦਾ ਕਿ ਏਡਾ ਅਖਤਿਆਰ ਜਿਹੜਾ ਉਹ ਹੈਗਾ ਆ, ਪਰ ਇਹ ਚਿੱਠੀ ਜਨਤਕ ਹੋਣੀ ਹੀ ਹੋਣੀ ਸੀ, ਭਾਵੇਂ ਅੱਜ ਹੋ ਜਾਂਦੀ ਤੇ ਭਾਵੇਂ ਭਲਕੇ ਹੁੰਦੀ।
ਜਸਵੀਰ ਜੀ ਹੋਲਡ ਰੱਖਿਓ ਲੈਣ ਨੂੰ, ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਆਪਾਂ ਲਵਾਂਗੇ ਫਿਰ ਅਗਲੀ ਖਬਰ ਤੇ ਚੱਲਾਂਗੇ। ਅਗਲੀ ਖਬਰ ਜਿਹੜੀ ਸਰੋਤੇ ਆ ਲਾਰੈਂਸ ਵਿਸ਼ਨੋਈ ਨੂੰ ਲੈ ਕੇ ਆ, ਉਸ ਤੇ ਜਿਹੜੀ ਆਪਾਂ ਗੱਲਬਾਤ ਕਰਾਂਗੇ। 416-930-1111 ਇਸ ਵਕਤ ਤੁਸੀਂ WTR 770 ਤੇ ਤੁਹਾਡਾ ਮਨਪਸੰਦੀਦਾ ਸ਼ੋਅ ਜਿਹੜਾ ਜੀ ਤੁਸੀਂ ਰੌਣਕ ਪੰਜਾਬ ਦੀ ਜਿਹੜਾ ਜੀ ਤੁਸੀਂ ਇੰਜੋਏ ਕਰ ਰਹੇ ਹੋ ਤੇ 7 ਡੇਜ਼ ਅਸੀਂ ਪੇਸ਼ ਕਰਦੇ ਹਾਂ। ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰੇ 1-2 ਹੁੰਦਾ, ਮੰਡੇ ਟੂ ਫਰਾਈਡੇ, ਸ਼ਨੀਵਾਰ, ਐਤਵਾਰ 11-1 ਸੈਟਰਡੇ ਤੇ 11-1 ਸੰਡੇ। ਸ਼ਾਮ ਦਾ ਸ਼ੋਅ ਸਾਡਾ ਇੱਕ ਡਿਫਰੈਂਟ ਚੈਨਲ ਤੇ ਹੁੰਦਾ, 2 ਪ੍ਰੋਗਰਾਮ, ਇੱਕ ਰੌਣਕ ਪੰਜਾਬ ਦੀ, ਇੱਕ ਉਡੀਕ। ਟੈਲੀਵਿਜ਼ਨ ਦੇ ਜ਼ਰੀਏ ਤੁਸੀਂ ਸਾਨੂੰ ਵਾਚ ਵੀ ਕਰਦੇ ਹੋ। ਹੁਣ ਵੀ ਇਟਲੀ ਤੋਂ ਲੱਕੀ ਨਾਗਰਾ, ਛੋਟਾ ਮੇਰਾ ਭਰਾ ਵੀ ਹੈ, ਟੀਮ ਮੈਂਬਰ ਵੀ ਹੈ, ਵਾਚ ਕਰ ਰਿਹਾ। ਇਸੇ ਹੀ ਤਰ੍ਹਾਂ ਪਟਿਆਲੇ ਤੋਂ ਮੈਂ ਵਿਸ਼ਵਜੀਤ ਦੀ ਪਟਿਆਲਾ ਦੀ ਗੱਲ ਕਰਾਂ, ਬਹੁਤ ਵਧੀਆ ਰਾਈਟਰ ਆ, ਸਿੰਗਰ ਆ, ਬਾਈ ਹੁਣੀ ਵਾਚ ਕਰ ਰਹੇ ਆ। ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਗਾਏ ਵਗਾਏ ਮੈਸੇਜ ਵੀ ਕਰਦੇ ਹੋ ਜਾਂ ਕਿਤੇ ਜਦੋਂ ਮੁਲਾਕਾਤ ਹੁੰਦੀ ਆ ਉਦੋਂ ਵੀ ਤੁਸੀਂ ਜ਼ਿਕਰ ਕਰਦੇ ਹੋ RPD 24 ਦਾ। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਫਿਰ ਆਪਾਂ ਅਗਲੇ ਸਵਾਲ, ਅਗਲੀ ਖਬਰ ਤੇ ਚੱਲਾਂਗੇ ਜਸਵੀਰ ਹੁਸੈਨ ਹੋਣਾ ਨਾਲ।
ਹਾਂਜੀ ਲਓ ਜੀ, ਉਹ ਜੀ ਸਾਡਾ ਫਰਨੀਚਰ ਸਭ ਤੋਂ ਵਧੀਆ, ਉਹ ਸਾਡੇ ਫਰਨੀਚਰ ਦੀਆਂ ਕਿਆ ਬਾਤਾਂ, ਉਹ ਸਾਡੇ
ਹੈਲੋ ਕਾਹਨੂੰ ਸੰਗ ਪਾੜਿਆ, ਉਹ ਫਰਨੀਚਰ ਹੀ ਵੇਚਣਾ ਹੈ, ਨਾਲੇ ਫਰਨੀਚਰ ਚੀਕਾ ਮਾਰਨ ਨਾਲ ਨਹੀਂ ਵਿਕਦਾ, ਫਰਨੀਚਰ ਵਿਕਦਾ ਹੈ ਕੁਆਲਿਟੀ ਤੇ ਡਿਊਰੇਬਿਲਟੀ ਦੇ ਨਾਲ, ਜਿਵੇਂ ਕਿ ਪੈਰਾਮਾਉਂਟ ਫਰਨੀਚਰ। 16,000 ਸਕੁਆਇਰ ਫੀਟ ਦੇ ਇਸ ਸਟੋਰ ਵਿੱਚ ਕੈਨੇਡੀਅਨ, ਇਟਾਲੀਅਨ, ਮਲੇਸ਼ੀਅਨ ਦੇ ਕਈ ਬ੍ਰਾਂਡ ਨੇਮ ਸੋਫਾ ਸੈਟ, ਡਾਇਨਿੰਗ ਟੇਬਲਸ, ਬੈਡਰੂਮ ਸੈਟ, ਕਾਫੀ ਟੇਬਲਸ, ਮੈਟ੍ਰੇਸਿਸ, ਅਸੈਸਰੀਜ਼ ਤੇ ਹੋਰ ਵੀ ਬਹੁਤ ਕੁਝ ਮਿਲੂਗਾ। ਬੈਸਟ ਡਿਜ਼ਾਈਨਰ ਕੁਆਲਿਟੀ ਫਰਨੀਚਰ ਚਾਹੀਦਾ ਹੈ ਤਾਂ ਆ ਜਾਓ ਪੈਰਾਮਾਉਂਟ ਫਰਨੀਚਰ, 74 Devon Road, Brampton. For more info, call at 647-279-2345. Na ki gal bolda ni hun hai
tiye purito de munde de vyah te edda swad khana si bhai sare ungla chatde reh gaye, mithai ta bahut hi swad si kehne ki
na biji unna nu puchhi lende ki kitho mangwaiya si, aapa nikki de vyah te utho hi mangwa lawange,
national sweet to mangwaya si unna ne khana, main book vi karwaya
national sweet।
चाहे बैक के खाओ चाहे पैक करवाओ, हर तरह की केटरिंग भी कर देने।
20 ड्यू साइड ड्राइव, ब्रैम्पटन, ब्रामली एंड सैंडलवुड मेन इंटरसेक्शन। कॉल करो दीप नो
905-792-00599।
जी सुनो, तो एक बार फिर वेलकम जियां नु WTR 770 ते खास तौर फेसबुक ते मेरा अजीज दोस्त ਦਲਵਿੰਦਰ ਦਿਆਲਪੁਰੀ ਵੀ ਸਾਡੇ ਨਾਲ ਜਿਹੜਾ ਜੀ ਜੁੜਿਆ, ਫਤਿਹ ਬੁਲਾਈਆ, ਸਤਿ ਸ੍ਰੀ ਅਕਾਲ ਬਾਈ ਜੀ, ਥੈਂਕ ਯੂ ਤੁਹਾਡਾ ਵੀ। ਹਰਵਿੰਦਰ ਸਿੱਧੂ ਹੁਣੀ ਵੀ ਇਸ ਵਕਤ ਵਾਚ ਕਰ ਰਹੇ ਆ, ਪਾਰਟੀਸਪੇਟ ਕਰਨ ਵਾਸਤੇ 416-930-1111 ਆਪਣਾ ਨੰਬਰ ਆ। ਅਗਲੀ ਖਬਰ ਤੇ ਜਸਵੀਰ ਜੀ ਚੱਲਦੇ ਆ, ਲਾਰੈਂਸ ਵਿਸ਼ਨੋਈ ਨੂੰ ਲੈ ਕੇ ਜਿਹੜਾ ਇੰਟਰਵਿਊ ਨੂੰ ਲੈ ਕੇ, ਜਦੋਂ ਤੋਂ ਵੀ ਉਹਨਾਂ ਦੀ ਇੰਟਰਵਿਊ ਆਈ ਆ ਉਦੋਂ ਆਮ ਹੀ ਲੋਕ ਕੀ ਪਬਲਿਕ ਦਾ ਵੀ ਇਹ ਕਹਿਣਾ ਸੀ ਕਿ ਇਹ ਇੰਟਰਵਿਊ ਜਿਹੜੀ ਆ ਪੰਜਾਬ ਦੇ ਵਿੱਚ ਹੋਈ ਆ।
ਨਾਗਰਾ ਸਾਹਿਬ, ਅਸਲ ਦੇ ਵਿੱਚ ਇਹ ਮਾਮਲਾ ਬਹੁਤ ਅੱਗੇ ਵੱਧ ਗਿਆ ਸੀ ਜਦੋਂ ਹਾਈਕੋਰਟ ਨੇ ਸੋ ਮੋਟੋ ਲੈ ਕੇ ਕਿਹਾ ਸੀਗਾ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਵੇ। ਜਾਂਚ ਪੜਤਾਲ ਕੀਤੀ ਤੇ ਸਿੱਟ ਨੇ ਇੱਕ ਬੰਦ ਲਿਫਾਫੇ, ਸੀਲ ਬੰਦ ਲਿਫਾਫੇ ਦੇ ਵਿੱਚ ਹਾਈਕੋਰਟ ਚ ਰਿਪੋਰਟ ਦਿੱਤੀ ਸੀਗੀ ਤੇ ਅੱਜ ਸੁਣਵਾਈ ਹੋਈ ਤੇ ਉਸ ਸੁਣਵਾਈ ਦੇ ਦਰਮਿਆਨ ਹਾਈਕੋਰਟ ਨੇ ਉਹ ਲਿਫਾਫਾ ਖੋਲ ਦਿੱਤਾ ਤੇ ਜਦੋਂ ਉਹ ਲਿਫਾਫਾ ਖੁੱਲਿਆ ਸੁਣਵਾਈ ਦੇ ਦੌਰਾਨ ਪਤਾ ਲੱਗਾ ਕਿ ਲਾਰੈਂਸ ਵਿਸ਼ਨੋਈ ਦੀ ਇੱਕ ਇੰਟਰਵਿਊ ਤਾਂ ਹੋਈ ਆ ਪੰਜਾਬ ਦੇ ਵਿੱਚ ਔਰ ਹੋਈ ਵੀ ਖਰੜ ਦੇ CIA ਸਟਾਫ ਦੀ ਪੁਲਿਸ ਦੀ ਕਸਟਡੀ ਦੇ ਵਿੱਚ ਹੈ, ਜੇਲ੍ਹ ਦੇ ਵਿੱਚ ਨਹੀਂ ਹੋਈ ਤੇ ਦੂਜੀ ਇੰਟਰਵਿਊ ਹੋਈ ਆ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ। ਮਤਲਬ ਘੱਟੋ ਘੱਟ ਉਹਨਾਂ ਦੋ ਇੰਟਰਵਿਊਜ਼ ਦੇ ਵਿੱਚੋਂ ਇੱਕ ਇੰਟਰਵਿਊ ਪੰਜਾਬ ਦੀ ਹੈਗੀ ਹੈ ਜਿਹਨੂੰ ਲੈ ਕੇ ਪੰਜਾਬ ਸਰਕਾਰ ਇਨਕਾਰੀ ਹੋ ਰਹੀ ਸੀਗੀ। DGP ਗੌਰਵ ਯਾਦਵ ਹੋਰੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀਗੇ ਕਿ ਸਾਡੇ ਇੱਥੇ ਪੰਜਾਬ ਤਾਂ ਹੋ ਹੀ ਨਹੀਂ ਸਕਦੀ ਇੰਟਰਵਿਊ ਜੀ, ਸਾਡੇ ਨਹੀਂ ਹੋਈ, ਕਿਤੇ ਹੋਰ ਹੀ ਹੋਈ ਆ ਬਾਹਰ ਕਿਸੇ ਸੂਬੇ ਦੇ ਵਿੱਚ। ਪਰ ਜਦੋਂ ਤੋਂ ਹੁਣ ਇਹ ਖੁਲਾਸਾ ਹੋ ਗਿਆ ਕਿ ਇੱਕ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਵਿੱਚ ਹੋਈ ਆ, DGP ਸਾਹਿਬ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਭਗਵੰਤ ਮਾਨ ਹੋਰਾਂ ਨੇ ਇਹਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਬਾਕੀ ਕਿਸੇ ਸਰਕਾਰ ਦੇ ਅਮਲੇ ਦੇ ਕਿਸੇ ਦੀ ਵੀ ਇਹਦੇ ਤੇ ਪ੍ਰਤੀਕਿਰਿਆ ਜਿਹੜੀ ਆ ਉਹ ਨਹੀਂ ਆਈ। ਪਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ। ਹੁਣ ਨਿਰਭਰ ਕਰਦਾ ਕਿ ਕੋਰਟ ਜਿਹੜਾ ਆ ਇਸ ਮਾਮਲੇ ਨੂੰ ਅੱਗੇ ਕਿਵੇਂ ਤੋਰਦਾ ਆ, ਪਰ ਇਹ ਤਾਂ ਰਹੇਗਾ ਨਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਕੋਈ ਛੋਟਾ ਮੋਟਾ ਮਾਮਲਾ ਨਹੀਂ ਸੀਗਾ। ਜੇ ਇਸ ਮਾਮਲੇ ਦੇ ਵਿੱਚ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਜੀ ਸਾਡੇ ਪੰਜਾਬ ਚ ਨੀ ਹੋਈ ਇਹ ਇੰਟਰਵਿਊ ਕਿ ਉਹ ਝੂਠ ਬੋਲ ਰਹੇ ਸੀਗੇ, ਆਪਣੇ ਪੱਧਰ ਤੇ ਝੂਠ ਬੋਲ ਰਹੇ ਸੀਗੇ, ਸਰਕਾਰ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਝੂਠ ਬੋਲੋ ਮੀਡੀਆ ਦੇ ਵਿੱਚ ਜਾ ਕੇ, ਤੇ ਹੁਣ ਜਿਹੜੇ ਖੁਲਾਸੇ ਹੋਏ ਆ ਉਹਦੇ ਉੱਤੇ ਉਹਨਾਂ ਨੇ ਕਿਉਂ ਨੀ ਕੋਈ ਪ੍ਰੈਸ ਕਾਨਫਰੰਸ ਕੀਤੀ? ਅੰਮ੍ਰਿਤਪਾਲ ਦੇ ਭਰਾ ਚੋ 4 ਗ੍ਰਾਮ ਨਸ਼ਾ ਫੜਿਆ ਜਾਂਦਾ ਉਦੋਂ ਤਾਂ ਝੱਟ SSP ਆ ਜਾਂਦੇ ਪ੍ਰੈਸ ਕਾਨਫਰੰਸ ਕਰਨ ਲਈ। ਇਹ ਏਡਾ ਵੱਡਾ ਮਾਮਲਾ, ਹਾਈ ਪ੍ਰੋਫਾਈਲ ਕੇਸ, ਏ ਗ੍ਰੇਡ ਦਾ ਗੈਂਗਸਟਰ, ਤੇ ਤੁਸੀਂ ਇਹਦੇ ਉੱਤੇ ਕੋਈ ਪ੍ਰੈਸ ਕਾਨਫਰੰਸ, ਕੋਈ ਸਪਸ਼ਟੀਕਰਨ ਨੀ ਦਿੱਤਾ? ਸੋ ਸਵਾਲਾਂ ਦੇ ਘੇਰੇ ਚ ਇਸ ਵੇਲੇ ਮਾਨ ਸਰਕਾਰ ਹੈਗੀ ਆ, ਨਾਲ ਡੀਜੀਪੀ ਸਾਹਿਬ ਤੋਂ ਸਵਾਲ ਪੁੱਛੇ ਜਾ ਰਹੇ ਆ, ਪਰ ਅਜੇ ਤੱਕ ਨਾ ਮਾਨ ਸਰਕਾਰ ਇਹਦੇ ਤੋਂ ਕੋਈ ਜਵਾਬ ਦੇ ਰਹੀ ਹੈ ਤੇ ਨਾ ਨਾਗਰਾ ਸਾਹਿਬ ਡੀਜੀਪੀ ਸਾਹਿਬ ਵੱਲੋਂ ਕਿ ਪ੍ਰੈਸ ਕਾਨਫਰੰਸ ਕਰਕੇ ਸਪਸ਼ਟੀਕਰਨ ਦਿੱਤਾ ਜਾ ਰਿਹਾ।
ਜਸਵੀਰ ਜੀ ਆਪਾਂ ਅਗਲੀ ਕਾਲ ਲੈਣੇ ਜੀ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਜੋ ਵੇਟ ਵਾਲੇ ਕੰਟਰੋਵਰਸੀ ਚੱਲ ਰਹੀ ਹੈ ਉਹਦੇ ਚ, ਮਤਲਬ ਬੰਦਾ 100 ਗ੍ਰਾਮ ਦਾ ਮਤਲਬ ਵਾਸ਼ਰੂਮ ਜਾ ਪੀ ਕਰਿਆਵੇ ਜਾਂ ਵਾਲੇ ਕੱਟ ਦਿੰਦੇ ਰਾਈਟ, ਜਿਹਨੇ ਬਾਲ ਵੀ ਕਾਫੀ ਵੱਡੇ ਹੁੰਦੇ ਆ ਉਹਦੇ ਨਾਲ ਘੱਟ ਜਾਣਾ ਸੀ, ਕਈ ਵਾਰ ਕੱਪੜੇ ਲਾਈਟ ਪਾ ਲਿਓ, 100 ਗ੍ਰਾਮ ਦਾ ਕੁਛ ਵੀ ਨੀ ਹੈਗਾ, ਇੰਨੀ ਤਾਂ ਐਕਸਾਈਜ਼ ਤਾਂ ਨੀ ਹੋਣੀ ਚਾਹੀਦੀ।
ਥੈਂਕ ਯੂ। ਜਸਵੀਰ ਜੀ ਕੁਛ ਕਹਿਣਾ ਚਾਹੁੰਦੇ ਜਾਂ ਅਗਲੀ ਖਬਰ ਤੇ ਚੱਲੀਏ?
ਨਗਰ ਸਾਹਿਬ ਆਪਾਂ ਇਹ ਗੱਲ ਪਹਿਲਾਂ ਵੀ ਕੀਤੀ, ਜੇ ਸਮਾਂ ਮਿਲਦਾ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਸੀਗਾ, ਵਾਲ ਕੱਟੇ ਜਾ ਸਕਦੇ ਸੀ, 100 ਗ੍ਰਾਮ ਦਾ ਮੇਰੇ ਖਿਆਲ ਭਾਰ ਵਾਲਾਂ ਦਾ ਨਿਕਲ ਸਕਦਾ ਉਹਦੇ ਵਿੱਚੋਂ। ਇਹਨਾਂ ਨੇ ਕੱਪੜਿਆਂ ਦੀ ਗੱਲ ਕੀਤੀ, ਜਦੋਂ ਆ ਤਾਂ ਪਈ ਹੋਵੇ ਨਾ, ਜਦੋਂ ਗੋਲਡ ਮੈਡਲ ਤੁਹਾਨੂੰ ਦਿੱਤਾ ਹੋਵੇ ਉਦੋਂ ਤਾਂ ਬੰਦਾ ਕਹਿੰਦਾ ਕਿ ਕੱਪੜੇ ਵੀ ਪਰਾਂ ਮਾਰੋ, ਤੁਸੀਂ ਕਿੱਥੋਂ ਮੇਰਾ ਚੈੱਕ ਕਰੋ ਵੇਟ, ਜੇ ਇਹਦੇ ਨਾਲ ਵੀ ਘੱਟਦਾ ਵੇਟ ਤਾਂ ਮੈਂ ਉਹ ਵੀ ਕਰਵਾਉਣ ਲਈ ਕਹਿ ਰਿਹਾ, ਤੇ ਉਹ ਚੀਜ਼ਾਂ ਵੀ ਹੋ ਸਕਦੀਆਂ ਨੇ। ਪਰ ਮੈਨੂੰ ਲੱਗਦਾ ਕਿ ਮਾਮਲਾ ਕੱਲਾ ਇੰਨਾ ਨੀ ਆ, ਮਾਮਲਾ ਇਹਦੇ ਤੋਂ ਗਾਂ ਦਾ ਹੈਗਾ ਆ, ਚੀਜ਼ਾਂ ਇਹਦੇ ਤੋਂ ਗਾਂ ਨੀ ਆ, ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਇਹਨਾਂ ਦਾ ਹੈਗਾ ਹੇਰ ਫੇਰ। ਤੇ ਜੇ ਕੱਲਾ ਨਿਯਮਾਂ ਨੂੰ ਦੇਖੀਏ ਫਿਰ ਸਾਨੂੰ ਇਹ ਲੱਗਦਾ ਕਿ ਭਾਵੇਂ 1 ਗ੍ਰਾਮ ਹੀ ਵੱਧ ਕਿਉਂ ਨਾ ਹੋਵੇ, ਆਪਾਂ 1 ਗ੍ਰਾਮ ਦੀ ਗੱਲ ਕਰਦੇ ਆ, 1 ਗ੍ਰਾਮ ਵੱਧ ਹੀ ਕਿਉਂ ਨਾ ਹੋਵੇ, ਇਤਰਾਜ਼ ਤਾਂ ਇਤਰਾਜ਼ ਹੈ ਭਾਈ। ਸਾਹਮਣੇ ਵਾਲਾ ਪਹਿਲਵਾਨ ਕਹਿ ਸਕਦਾ ਕਿ 50 ਕਿਲੋ ਭਾਰ ਵਰਗ ਚ ਖੇਡ ਰਿਹਾ, ਜੇ 1 ਗ੍ਰਾਮ ਵੀ ਇਹਦਾ ਵੱਧ ਹੈਗਾ ਇਹਦਾ ਮਤਲਬ ਇਹ ਡਿਸਕੁਆਲੀਫਾਈ ਆ, ਇਹ ਮੈਚ ਨਹੀਂ ਲੜ ਸਕਦਾ, ਅਗਲਾ ਇਤਰਾਜ਼ ਜਿਤਾ ਸਕਦਾ। ਨਿਯਮਾਂ ਦੇ ਮੁਤਾਬਕ ਇਹ ਚੀਜ਼ਾਂ ਠੀਕ ਨੇ, ਪਰ ਜਿੱਦਾਂ ਦੀ ਪੋਲਿਟਿਕਸ ਹੋਈ ਆ, ਜਿੱਦਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੇ, ਉਹਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਿੰਤੂ ਪਰੰਤੂ ਕਰ ਰਹੇ, ਤੇ ਉਹਨਾਂ ਦੇ ਉੱਤੇ ਹੁਣ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਕੋਈ ਕਿੰਤੂ ਨਾਗਰਾ ਸਾਹਿਬ ਨਹੀਂ ਕੀਤਾ ਜਾ ਸਕਦਾ।
ਅਗਲੀ ਕਾਲ ਜਿਹੜੀ ਰਣਵੀਰ ਲਿਖਿਆ ਰਿਹਾ ਆਪਾਂ ਔਨ ਏਅਰ ਕਰਦੇ ਹਾਂ ਜੀ, ਤੁਸੀਂ ਆਉਂਦੇ ਰਹੋ।
ਹਾਂਜੀ ਭਾਈ ਸਤਿ ਸ੍ਰੀ ਅਕਾਲ, ਮੈਂ ਰਿਪੋਰਟਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਕਹੋ ਕਿ ਅਸੀਂ ਪ੍ਰੋਗਰਾਮ ਕਰੀਦਾ ਕੈਨੇਡਾ ਦੇ ਵਿੱਚ
ਜੀ,
ਕੈਨੇਡਾ ਦੇ ਵਿੱਚ ਜਿਹੜਾ ਬੰਦਾ ਡੀਜੀਪੀ ਜੀ ਦਾ ਝੂਠ ਬੋਲਦਾ ਸਾਡੀ ਜੇ ਚ ਹੋਈ ਨੀ, ਹੁਣ ਉਹਨੂੰ ਪਤਾ ਲੱਗ ਗਿਆ ਤੇ ਹੋਈ ਆ, ਤਾਂ ਇੱਥੇ ਤੁਹਾਨੂੰ ਆਪਣੇ ਆਪ ਨੂੰ ਜਾਂ ਡਿਸਮਿਸ ਕਰ ਦਿੰਦੇ ਜਾਂ ਉਹ ਰਿਜ਼ਾਈਨ ਕਰ ਦਿੰਦਾ, ਤੇ ਉਹਨੂੰ ਪੁੱਛੋ ਕਿ ਉਹਦੇ ਉੱਤੇ ਕੀ ਹੁਣ ਕਾਨੂੰਨ ਕਿਹੜਾ ਲਾਗੂ ਹੋਵੇ ਕਿ ਉਹਨਾਂ ਨੂੰ ਛੱਡ ਦਿੱਤਾ, ਉਹ ਆਪੇ ਆਪਣੇ ਛੱਡੂਗੇ ਜਾਂ ਉਹਨੂੰ ਡਿਸਮਿਸ ਕੀਤਾ ਜਾਵੇ
ਜੀ। ਥੈਂਕ ਯੂ ਜੀ। ਆਪਣਾ ਜੀ ਜਸਵੀਰ ਜੀ।
ਨਾਗਰਾ ਸਾਹਿਬ, ਇੱਥੇ ਸਾਡੇ ਮੁੱਖ ਮੰਤਰੀ ਝੂਠ ਬੋਲ ਜਾਂਦੇ ਆ, ਪ੍ਰਧਾਨ ਮੰਤਰੀ ਝੂਠ ਬੋਲ ਜਾਂਦੇ ਆ, ਮੰਤਰੀ ਝੂਠ ਬੋਲ ਜਾਂਦੇ ਆ, ਉਹਨਾਂ ਦਾ ਕੁਛ ਨੀ ਹੁੰਦਾ, ਤੇ ਤੁਸੀਂ ਡੀਜੀਪੀ ਸਾਹਿਬ ਦੀ ਗੱਲ ਕਰਦੇ ਹੋ ਕਿ ਜੀ ਉਹਨਾਂ ਨੇ ਝੂਠ ਬੋਲਿਆ ਤੇ ਉਹ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਗੇ, ਅਸਤੀਫਾ ਤੋਂ ਇਸ ਗੱਲੋਂ ਨੀ ਦਿੰਦੇ ਪਏ, ਕਾਰਜਕਾਰੀ ਡੀਜੀਪੀ ਨੇ, ਕਿਉਂਕਿ ਜੇ UPSC ਦੇ ਮੁਤਾਬਕ DGP ਪੱਕਾ ਲਾਉਣਾ ਹੋਵੇ ਤੇ ਇੱਕ ਪੈਨਲ ਭੇਜਣਾ ਪੈਣਾ, ਤੇ ਸੀਨੀਓਰਟੀ ਵਾਈਜ਼ ਉਹਨਾਂ ਦਾ ਨਾਮ ਨਹੀਂ ਆਉਣਾ ਉਹਦੇ ਵਿੱਚ, ਇਹਦਾ ਕਰਕੇ ਪੰਜਾਬ ਸਰਕਾਰ ਕਹਿੰਦੀ ਜੀ ਆਪਾਂ ਪੈਨਲ ਹੀ ਨਹੀਂ ਭੇਜਣਾ, ਪੈਨਲ ਨਹੀਂ ਭੇਜਣਾ ਤੇ ਕੋਈ ਗੱਲ ਨੀ, 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ DGP ਕਾਰਜਕਾਰੀ ਹੈ, ਉਹ ਪੱਕਾ ਹੈ DGP ਨਹੀਂ ਹੈ, ਤੇ ਜੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਉਹ ਇੰਨੀ ਕੁ ਗੱਲ ਤੋਂ ਅਸਤੀਫਾ ਦੇ ਦੇਣਗੇ? ਨਹੀਂ ਦੇਣਗੇ, ਜੇ ਹੁੰਦਾ ਇਹ ਇੰਨੀ ਕੁ ਸਿਆਣਪ ਹੁੰਦੀ ਤੇ DGP ਸਾਹਿਬ ਉਦੋਂ ਹੀ ਪੁੱਛ ਲੈਂਦੇ ਭਾਈ, ਇੰਟਰਵਿਊ ਇੱਥੇ ਪੰਜਾਬ ਚ ਹੋਈ ਆ ਜਾਂ ਨਹੀਂ, ਆਪਣੇ ਡਿਪਾਰਟਮੈਂਟ ਵਾਲਿਆਂ ਨੂੰ ਵੀ ਭਾਈ ਮੈਂ ਪ੍ਰੈਸ ਕਾਨਫਰੰਸ ਕਰਨੀ ਆ, ਜੇ ਮੈਂ ਕੁਝ ਝੂਠ ਬੋਲ ਦਿੱਤਾ ਉੱਥੇ ਗਲਤ ਤੱਥ ਦੇ ਤੇ ਭਲਕੇ ਕੁਝ ਹੋਰ ਪ੍ਰਮਾਣਿਤ ਹੋ ਗਿਆ ਤੇ ਮੈਨੂੰ ਜਵਾਬ ਦੇਣੇ ਔਖੇ ਹੋ ਜਾਣਗੇ, ਤੇ ਫਿਰ ਉਹ ਉਦੋਂ ਹੀ ਡਿਸਾਈਡ ਕਰਕੇ ਪ੍ਰੈਸ ਕਾਨਫਰੰਸ ਕਰਦੇ, ਇਹਦਾ ਮਤਲਬ ਇਹ ਆ ਕਿ ਉਦੋਂ ਵੀ ਉਹਨਾਂ ਨੇ ਜਲਦਬਾਜ਼ੀ ਕੀਤੀ ਤੇ ਹੁਣ ਵੀ ਉਹ ਆਪਣੀ ਦੇਖ ਕੇ ਚੀਜ਼ਾਂ ਕਿ ਕਿਹੜੀ ਮੇਰੀ ਚੀਜ਼ ਸੂਟ ਕਰਦੀ ਹੈ, ਜੇ ਬੋਲਿਆ ਗੱਲ ਬਣਦੀ ਹੈ ਤੇ ਬੋਲਣਗੇ, ਜੇ ਚੁੱਪ ਰਿਹਾ ਗੱਲ ਬਣਦੀ ਹੈ ਤੇ ਚੁੱਪ ਰਹਿਣਗੇ, ਉਹ ਆਪਣਾ ਦੇਖਣਗੇ, ਇੱਥੇ ਤਾਂ ਸਾਹਮਣੇ ਹੁੰਦੀਆਂ ਗੱਲਾਂ, ਲੋਕ ਕਹਿ ਦਿੰਦੇ ਕਿ ਮੈਂ ਕਦੋਂ ਕਿਹਾ ਸੀਗਾ, ਇੱਥੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ, ਕਹਿੰਦੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਹੈ ਜੀ ਨਸ਼ਾ ਖਤਮ ਕਰਨਾ, ਉਹ ਕਹਿੰਦੇ ਮੈਂ ਕਦੋਂ ਕਿਹਾ ਸੀਗਾ, ਮੈਂ ਤਾਂ ਇਹ ਕਿਹਾ ਸੀਗਾ ਲੱਕ ਤੋੜ ਕੇ ਰੱਖ ਦੇਣਾ, ਹੁਣ ਨਸ਼ੇ ਦਾ ਲੱਕ ਕਿਹਨੇ ਦੇਖਿਆ ਨਗਰਾ ਸਾਹਿਬ,
ਇੱਥੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ 24 ਘੰਟਿਆਂ ਚ ਬੇਅਦਬੀ ਦਾ ਇਨਸਾਫ ਦੇ ਦਾਂਗੇ, ਦੇ ਤਾਂ 24 ਘੰਟਿਆਂ ਚ, 24 ਮਹੀਨੇ ਹੋ ਗਏ ਅਜੇ ਤੱਕ ਇਨਸਾਫ ਜਿਹੜਾ ਉਹ ਮਿਲਿਆ ਨਹੀਂ ਹੈ। ਸੋ ਜੇ ਸਰਕਾਰਾਂ ਮੁੱਕਰ ਸਕਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਡੀਜੀਪੀ ਦੀ ਕੀ ਵਿਸਾਤ ਹੈ? ਅਗਲਾ ਕਹਿ ਦੂਗਾ ਮੈਨੂੰ ਉਦੋਂ ਸੀ ਲੱਗਦਾ ਨਹੀਂ ਹੋਈ ਇੱਥੇ, ਹੁਣ ਜਾਂਚ ਪੜਤਾਲ ਚ ਨਿਕਲ ਆਈ ਆ, ਹੁਣ ਦੇਖਾਂਗੇ ਅੱਗੇ ਕੀ ਕਰਨਾ।
ਜਸਵੀਰ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਮੈਂ ਦੋ ਕੁ ਬੋਲ ਤੁਹਾਨੂੰ ਜੈਜੀ ਵੀ ਦੇ ਸੁਣਾਉਣੇ ਚਾਹੁੰਦਾ, ਸੁਣਾਵਾਂ ਜੇ ਇਜਾਜ਼ਤ ਹੋਵੇ? ਦੋ ਕੁ ਬੋਲ ਹੀ,
ਬਿਲਕੁਲ ਬਿਲਕੁਲ,
ਆਹ ਸੁਣਿਓ, ਨਾਲ ਹੀ ਰਿਹਾ, ਆਹ ਸੁਣਿਓ। ਖਬਰ ਤੇ ਚੱਲਦੇ ਆ, ਸੁਖਵੀਰ ਬਾਦਲ ਦਾ ਇੱਕ ਹੋਰ ਫੈਸਲਾ ਆਇਆ ਜੀ।
ਨਾਗਰਾ ਸਾਹਿਬ ਬਿਲਕੁਲ ਇਸ ਗੀਤ ਦੇ ਮੁਤਾਬਕ ਕਿ ਜਿਹੜਾ ਤੁਸੀਂ ਬੜੇ ਟਿਕਾਣੇ ਤੇ ਗੀਤ ਲਾਤਾ, ਨਹੀਂ ਉਹ ਹਾਰਦਾ। ਸੁਖਵੀਰ ਬਾਦਲ ਵੀ ਕਹਿੰਦਾ ਕਿ ਮੈਂ ਏਡੀ ਛੇਤੀ ਹਾਰਨ ਵਾਲਾ ਨਹੀਂ ਆ, ਭਾਵੇਂ ਜਿੰਨੇ ਮਰਜ਼ੀ ਬਾਗੀ ਉੱਠ ਜਾਣ ਪਾਰਟੀ ਚੋਂ, ਪ੍ਰਧਾਨ ਵਾਲੀ ਕੁਰਸੀ ਮੇਰੇ ਤੋਂ ਕੋਈ ਨੀ ਖੋ ਸਕਦਾ। ਹੁਣ ਉਹਨਾਂ ਨੇ ਜਦੋਂ ਪ੍ਰਧਾਨ ਵਾਲੀ ਕੁਰਸੀ ਨੂੰ ਖਤਰਾ ਲੱਗਾ, ਕੋਰ ਕਮੇਟੀ ਭੰਗ ਕੀਤੀ ਆਪਣੇ ਮਤਲਬ ਦੀ ਦੁਬਾਰਾ ਬਣਾ ਲਈ, ਅਨੁਸ਼ਾਸਨੀ ਕਮੇਟੀ ਭੰਗ ਕੀਤੀ ਆਪਣੇ ਮਤਲਬ ਦੀ ਦੁਬਾਰਾ ਬਣਾ ਲਈ, ਹੁਣ ਜਿਹੜਾ ਪਾਰਲੀਮੈਂਟਰੀ ਬੋਰਡ ਬਣਾ ਲਿਆ ਸੁਖਬੀਰ ਬਾਦਲ ਨੇ, ਅਗਵਾਈ ਹੋਏਗੀ ਬਲਵਿੰਦਰ ਸਿੰਘ ਭੁੰਦੜ ਦੀ, ਤੇ ਪੰਜ ਮੈਂਬਰ ਉਹਦੇ ਹੋਰ ਰੱਖ ਦਿੱਤੇ, ਤੇ ਉਹ ਵੀ ਪੰਜ ਦੇ ਪੰਜ ਮੈਂਬਰ ਉਹ ਨੇ ਜਿਹੜੇ ਸੁਖਬੀਰ ਬਾਦਲ ਦੇ ਬਹੁਤ ਨੇੜੇ ਵਾਲੇ ਮੰਨੇ ਜਾਂਦੇ ਆ। ਔਰ ਇਸ ਪਾਰਲੀਮੈਂਟਰੀ ਬੋਰਡ ਤੋਂ ਬਾਅਦ ਹੁਣ ਨਵੰਬਰ ਮਹੀਨੇ ਦੇ ਵਿੱਚ ਇੱਕ ਇਜਲਾਸ ਵੀ ਸੱਦ ਲਿਆ ਅਕਾਲੀ ਦਲ ਦਾ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੂੰ ਜਦੋਂ ਜਿਹੜਾ ਪੁੱਛਿਆ ਗਿਆ ਸੀ, ਉਹ ਕਹਿੰਦੇ ਮੈਂ ਸਰਪ੍ਰਸਤ ਹੈਗਾ ਤੇ ਇੱਕ ਜਨਰਲ ਇਜਲਾਸ ਸੱਦਣਾ ਅਕਾਲੀ ਦਲ ਦਾ, ਉਹਦੇ ਵਿੱਚ ਅਸੀਂ ਪ੍ਰਧਾਨ ਹੀ ਲਾ ਦੇਣਾ, ਤੇ ਸੁਖਬੀਰ ਬਾਦਲ ਕਹਿੰਦੇ ਤੁਸੀਂ ਬਾਅਦ ਚ ਸੱਦਣਾ ਆ, ਅੱਜ ਕੋ ਮੈਂ ਪਹਿਲਾਂ ਸੱਦ ਲਿਆ, ਮੇਰੇ ਇਸ ਇਜਲਾਸ ਦੇ ਵਿੱਚ ਬੰਦੇ ਵੀ ਉਹ ਹੋਣਗੇ ਜਿਹੜੇ ਮੇਰੇ ਮਤਲਬ ਦੇ ਆ, ਲਾ ਕੇ ਦੇਖੋ ਕਿੱਦਾਂ ਲਾਉਣੇ ਆ, ਆ ਕੇ ਦੇਖੋ ਤੁਸੀਂ ਕਿੱਦਾਂ ਆਉਣੇ ਆ। ਬਾਕੀ 30 ਤਰੀਕ ਸਿੰਘ ਸਾਹਿਬ ਨੇ ਰੱਖ ਲਈ ਹੈ ਸੁਖਬੀਰ ਬਾਦਲ ਦੇ ਸਪਸ਼ਟੀਕਰਨ ਦੇ ਉੱਤੇ ਫੈਸਲਾ ਸੁਣਾਉਣ ਦੇ ਲਈ, ਨਜ਼ਰ ਰਹੇਗੀ ਕਿ 30 ਅਗਸਤ ਨੂੰ ਸਿੰਘ ਸਾਹਿਬ ਕੀ ਫੈਸਲਾ ਲੈਂਦੇ ਆ। ਅਗਸਤ ਦੇ ਵਿੱਚ ਫੈਸਲਾ ਆਏਗਾ, ਨਵੰਬਰ ਦੇ ਵਿੱਚ ਜਨਰਲ ਇਜਲਾਸ ਹੋਏਗਾ ਅਕਾਲੀ ਦਲ ਦਾ 3 ਰੋਜ਼ਾ, ਦੇਖਣਾ ਇਹ ਹੋਏਗਾ ਕਿ ਪਹਿਲਾਂ ਫੈਸਲਾ ਕੀ ਆਉਂਦਾ, ਉਸ ਫੈਸਲੇ ਦਾ ਉਸ ਇਜਲਾਸ ਦੇ ਉੱਤੇ ਨਾਗਰਾ ਸਾਹਿਬ ਅਸਰ ਕੀ ਪੈਂਦਾ।
ਅਗਲੀ ਲਾਈਨ ਤੇ ਮੇਰੇ ਨਾਲ ਹਰਵਿੰਦਰ ਬਾਈ ਹੁਣੀ ਆ, ਇਹਨਾਂ ਦੀ ਵੀ ਬੜੀ ਪਕੜਿਆ। ਹਰਵਿੰਦਰ ਬਾਈ, ਤੁਹਾਡਾ ਵੀ ਰੌਣਕ ਪੰਜਾਬ ਟੋਰਾਂਟੋ ਦੇ ਵਿੱਚ, ਵੈਲਕਮ ਜੀ ਇਹਨੂੰ।
ਸਤਿ ਸ੍ਰੀ ਅਕਾਲ ਵੀਰੇ, ਮੈਂ ਗੀਤ ਸੁਣ ਕੇ ਮੈਂ ਆਇਆ, ਮੈਨੂੰ ਗੀਤ ਬਹੁਤ ਵਧੀਆ ਲੱਗਿਆ।
ਵਾਕਿਆ ਨੀ ਹਾਂ ਬਾਈ, ਬਾਬਾ
ਦੇਖੋ ਵੀਰੇ, ਕਈ ਆਪਾਂ ਬਾਬਾ ਜੀ ਵੀ ਦੱਸਦੇ ਸੀ ਨਾ ਵੀ ਉਹ ਪ੍ਰਧਾਨਗੀ ਹੈ ਨੀ ਗੇ ਜੇ ਆਗੂ ਆ, ਫਿਰ ਅਕਾਲੀ ਦਲ ਦਾ ਸੰਵਿਧਾਨ ਆ ਇਹਨਾਂ ਨੇ, ਹੁਣ ਜਦੋਂ ਝੂੰਦਾ ਕਮਿਸ਼ਨ ਦੀ ਰਿਪੋਰਟ ਆਈ ਆ ਵੀ ਦੋ ਵਾਰੀ ਲਗਾਤਾਰ ਪ੍ਰਧਾਨ ਬਣ ਸਕਦਾ, ਜੋ ਤੋਂ ਉਹਨਾਂ ਨੇ ਲਾਗੂ ਕੀਤੀ ਹੈ ਉਹ ਡਾਇਰੈਕਸ਼ਨ ਹੈ ਨਾ, ਉਹ ਦੋ ਵਾਰੀ ਜੇ ਉਹਨਾਂ ਡੈਲੀਗੇਟ ਚੁਣੇ ਆ, ਜੇ ਡੈਲੀਗੇਟ ਜਿਵੇਂ ਡੈਲੀਗੇਟ ਹੀ ਪ੍ਰਧਾਨ ਚਾਹੁੰਦੇ ਆ ਨਾ, ਡੈਲੀਗੇਟ ਵਰਕਿੰਗ ਕਮੇਟੀ ਚਾਹੁੰਦੇ ਆ, ਉਹ ਡੈਲੀਗੇਟ ਉਹਨਾਂ ਦੇ ਨਾਲ ਹਨਾ, ਇਹਨਾਂ 10 ਬੰਦਿਆਂ ਤੋਂ ਬਿਨਾਂ ਕੋਈ 11 ਬੰਦਾ ਇਹਦੇ ਨਾਲ, ਤੁਸੀਂ ਕਿੰਨੇ ਇਹਨਾਂ ਦੇ ਗੇੜੇ ਗੂੜੇ ਚ ਕੱਢ ਲਏ ਆ, ਕਿਸੇ ਦਾ ਸੈਮੀਨਾਰ ਜਾ ਕਰਾ ਲੈਂਦੇ ਆ, ਕਿਸੇ ਹੁਣ ਅੱਜ ਅੰਮ੍ਰਿਤਸਰ ਗਏ ਹੋਏ ਸੀਗੇ, 12ਵਾਂ ਬੰਦਾ ਕੋਈ ਨਵਾਂ ਆਇਆ ਇਹਦੇ ਨਾਲ ਹੈ। ਫਿਰ ਬਾਈ ਜੀ ਸੁੱਚਾ ਸਿੰਘ ਛੋਟੇਪੁਰ, ਮੈਂ ਤਾਂ ਅੱਗੇ ਕਾਲ ਕੀਤੀ ਸੀਗੀ ਉਹਦੇ ਕੋਲ ਆਫਿਸ ਮੀਟਿੰਗ ਦੇ ਵਿੱਚ ਸੀਗੇ, ਮੈਂ ਪੁੱਛਣਾ ਸੀ ਇੱਕ ਜੀ, ਤੁਹਾਨੂੰ 1,00,000 ਰੁਪਏ ਦਾ ਇੱਕ ਘਟਿਆ ਜਾ ਇਲਜ਼ਾਮ ਲਾ ਕੇ ਆਮ ਆਦਮੀ ਪਾਰਟੀ ਨੇ ਬਾਹਰ ਕੱਢਿਆ ਸੀ, ਜੇ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਮਾਨਹਾਨੀ ਦਾ ਕੇਸ ਕਰਦੇ, ਕਰਨਾ ਚਾਹੀਦਾ ਸੀ, 1,00,000 ਰੁਪਏ ਪਿੱਛੇ ਕੱਢ ਦੇਣਾ, ਬੰਦੇ ਦੀ ਕ੍ਰੈਡੀਬਿਲਟੀ ਕਿੰਨੀ ਲੂਜ਼ ਕੀਤੀ ਹੈ ਬੰਦੇ ਨੇ ਨਾ, ਤਾਂ ਇਹਨੇ ਕੀਤਾ ਨੀ ਘਰੇ, ਆਪਦੀ ਨਵੀਂ ਪਾਰਟੀ ਨਾਲ ਆਪਣਾ ਪੰਜਾਬ ਪਾਰਟੀ ਚਲੋ ਨਹੀਂ ਚੱਲੀ ਚੁੱਲੀ ਹੈ ਨਾ, ਤਾਂ ਸੁਖਬੀਰ ਬਾਦਲ ਨੇ ਜਾ ਕੇ ਘਰੋਂ ਉਠਾਇਆ ਸੀ, ਮਾਣ ਸਤਿਕਾਰ ਦਿੱਤਾ। ਫਿਰ ਇਹਨੂੰ ਇਹਦੀ ਇੱਕ ਵੀਡੀਓ ਦੇਖੀ ਸੀਗੀ 100 ਸਾਲਾਂ ਦੇ ਅਕਾਲੀ ਦਲ ਦੇ, ਕਹਿੰਦਾ ਵੀ ਮੈਨੂੰ, ਮੈਂ ਬੜਾ ਭਾਵੁਕ ਆ ਜੇ ਵੀ ਮੇਰੀ ਅਕਾਲੀ ਦਲ ਨੇ ਫਿਰ ਮੇਰਾ ਮਾਣ ਰੱਖਿਆ ਵੀ ਮੈਨੂੰ ਸਟੇਜ ਤੇ ਬੁਲਾਇਆ, ਤੇ ਪਲੱਸ ਮੇਰੀ ਫੋਟੋ ਵੀਡੀਓ ਦੇ ਵਿੱਚ ਲੱਗੀ ਹੋਈ ਹੈ ਮੇਰੀ ਜਿਵੇਂ ਹਨਾ, ਤਾਂ ਜੀ ਇਹ ਲੋਕ ਹੁਣ ਜੇ ਮਾੜੇ ਸਮੇਂ ਚ ਇੱਦਾਂ ਕਰਨਗੇ ਤਾਂ ਕੁਛ ਨੀ ਹੈ ਨਾ, ਫਿਰ ਤਾਂ ਲੋਕਾਂ ਨੇ ਯਕੀਨ ਕੀ ਕਰ ਰਹੇ ਜੀ ਹਨਾ। ਪਰ ਜੀ ਜਿਹੜੀ ਗੱਲ ਆ ਸੁਖਬੀਰ ਬਾਦਲ ਦੀ, ਕੋਈ ਕੋਈ ਬੰਦਾ ਅੱਜ ਪੰਜਾਬ ਦੇ ਜਿੰਨੇ ਹੁਣ ਦੇ ਲੀਡਰ ਆ ਜਾਂ ਪਹਿਲਾਂ ਵਾਲੇ ਵੀ ਸੀਗੇ, ਡਿਵੈਲਪਮੈਂਟ ਕਰਨ ਦੀ ਸੋਚ ਦੇ ਵਿੱਚ, ਉਹਦੀ ਵਿਜ਼ਨ ਦੇ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਿਹੜੇ ਸੁਖਬੀਰ ਬਾਦਲ ਨੇ ਕੰਮ ਕੀਤੇ ਨਾ, ਕੋਈ ਬੰਦੇ ਸੋਚ ਹੀ ਨਹੀਂ ਸਕਦੀ। ਅੰਮ੍ਰਿਤਸਰ ਵਾਲਾ ਕੰਮ ਦੇਖੋ ਜੀ, ਉਹ ਜਿਹੜਾ ਬੱਸਾਂ ਵਾਲਾ ਸੀਗਾ, ਸਿੱਧੀ ਬੱਸਾਂ ਵਾਲਾ ਕਿੱਡਾ ਵਧੀਆ ਕੰਮ ਸੀਗਾ ਜੀ, ਸਾਡੇ ਅਕਾਲੀ ਦਲ ਦਾ ਵੀ ਕਸੂਰ ਰਿਹਾ ਕਿ ਅਸਲ ਮੈਂ ਕਦੇ ਕਰਦੇ ਵੀ ਕੀ ਸੀ ਵਿਚਾਰੇ, ਉਹ ਤਾਂ ਬੇਅਦ ਵੀ ਬੂਹ ਦੇ ਜਲਝਾ ਕੇ ਰੱਖਦੇ, ਉਹ ਤਾਂ ਪ੍ਰਚਾਰ ਹੀ ਨਹੀਂ ਗਏ ਆਪਦੇ ਕੰਮ। ਜਿਹੜੀ ਜਿਹੜਾ ਦੇਖੋ ਅੰਮ੍ਰਿਤਸਰ ਸ਼ਹਿਰ ਬਹੁਤ ਆਪਣੇ ਲਈ ਧਾਰਮਿਕ ਪਵਿੱਤਰ ਸ਼ਹਿਰ
ਸੁਪਰੀਮ
ਦੇਖਿਆ ਤਾਂ ਬਹੁਤ ਗੰਦਾ ਸ਼ਹਿਰ ਸੀਗਾ ਜੀ ਉਹ ਵੜ ਜਿਵੇਂ ਟੂ ਮਚ ਟ੍ਰੈਫਿਕ ਹੁੰਦਾ ਸੀਗਾ ਜੀ ਹੁਣ ਜਦੋਂ ਵੜਦੇ ਆ ਪਹਿਲਾਂ ਤਾਂ ਗੇਟ ਆਉਂਦੇ ਆ ਹਨਾ ਉਹ ਕਿੰਨੀ ਉਹਦੀ ਸ਼ੋਭਾ ਵਧਾਉਂਦੇ ਆ ਆਪਣੇ ਪਿੰਡਾਂ ਦੇ ਗੇਟ ਵੀ ਬਣੇ ਹੁੰਦੇ ਨੇ ਪਿੰਡਾਂ ਦੇ ਗੇਟ ਵੀ ਆਪਣੇ ਪਿੰਡ ਦੀ ਸ਼ੋਭਾ ਵਧਾਉਂਦੇ ਆ ਤਾਂ ਅੰਮ੍ਰਿਤਸਰ ਸ਼ਹਿਰ ਦੀ ਬਣਾਉਂਦੇ ਆ ਫੇਰ ਉੱਥੇ ਆਹ ਜਿਹੜਾ ਹੈਰੀਟੇਜ ਵਾਲਾ ਕੀਤਾ ਕਿਆ ਸੋਚ ਸੀਗੀ ਜੀ ਬੰਦੇ ਦੀ ਫੇਰ ਸਿਟੀ ਬੱਸਾਂ ਉੱਥੇ ਵੀ ਤੇ ਲੁਧਿਆਣੇ ਵੀ ਕਰ ਲੈਣਗੇ ਕੋਈ ਫੇਰ ਸੇਵਾ ਕੇਂਦਰ ਜੀ ਪਿੰਡ ਪਿੰਡ ਜਿਵੇਂ ਆਪਣੇ ਆਹ ਇੱਥੇ ਖੁੱਲੀਆਂ ਨੇ ਮਿਨਿਸਟਰੀਆਂ ਉਹ ਚੀਜ਼ ਖੋਲੀ ਮੈਂ ਕਹਿੰਦੀ ਮੈਨੂੰ ਕੋਈ ਚੀਜ਼ ਛੱਡੀ ਨੀ ਜਿਹੜੇ ਬੰਦੇ ਨੇ ਉਹਨੇ ਕੋਈ ਮਤਲਬ ਕਿ ਜੇ ਉਹ ਇੱਕ ਉਹਦਾ ਮਜ਼ਾਕ ਉਡਾਇਆ ਗਿਆ ਪਾਣੀ ਵਾਲੀ ਬੱਸ ਤੇ ਨਾ ਵੀ ਉਹ ਨੋ ਡਾਊਟ ਆ ਜੀ ਸਾਡੇ ਮਾਲਵੇ ਦੇ ਬੰਦੇ ਨਾ ਗੱਲ ਕਰਦੇ ਕਰਦੇ ਕਹਿ ਵੀ ਦਿੰਦੇ ਆ ਮਤਲਬ ਵੀ ਐ ਹੋਊਗਾ ਉਹ ਨੋਰਮਲ ਗੱਲਾਂ ਸੀਗੀਆਂ ਪਰ ਜੀ ਉਹਨੇ ਜਿਹੜਾ ਉਹ ਉੱਥੇ ਹਰੀਕੇ ਪੱਤਣ ਚ ਉਹਨੂੰ ਸੋਚਿਆ ਸੀਗਾ ਵੀ ਇਹ ਟੂਰਿਜ਼ਮ ਬਣਾਉਣਾ ਪੈ ਹਨਾ ਤਾਂ ਜਿਹੜੀ ਪਹਿਲਾਂ ਘੜੂਕਾ ਬੱਸ ਆਈ ਜਿਹਨੂੰ ਘੜੂਕਾ ਬੱਸ ਕਿਹਾ ਗਿਆ ਪ੍ਰਚਾਰਿਆ ਗਿਆ ਉਦੋਂ ਬਾਅਦ ਅਸਲੀ ਬੱਸ ਤਾਂ ਲੋਕਾਂ ਨੇ ਕਦੇ ਸ਼ੇਅਰ ਹੀ ਨੀ ਕਰਦੇ ਜਿਹੜੀ ਅਸਲੀ ਬੱਸ ਆਈ ਹੋਈ ਸੀਗੀ ਜਿਹਨੂੰ ਬੰਦ ਪਈ ਅਜੇ 9-10 ਕਰੋੜ ਰੁਪਏ ਸਰਕਾਰ ਦਾ ਨਵੀਂ ਉਸ ਵੀ ਖਰਾਬ ਕਰਤਾ ਏਦਾਂ ਹੀ ਉਹਦੀ ਸੋਚ ਸੀਗੀ ਬਠਿੰਡਾ ਲਾ ਲਓ ਬਠਿੰਡੇ ਝੀਲਾਂ ਤੇ ਕੌਣ ਜਾਂਦਾ ਸੀ ਪਹਿਲਾਂ ਜੀ ਕੈਸਟਿੰਗਾਂ ਛੱਡਦੀਆਂ ਅੱਜ ਹਰ ਵਿਆਹ ਨਵਾਂ ਬੰਦਾ ਹੋਏ ਗਿਆ ਉੱਥੇ ਝੀਲਾਂ ਦੇ ਫੋਟੋ ਕਰਾਉਣ ਸੋਚ ਸੀ ਬੰਦੇ ਦੀ ਜੀ ਉਹ ਆਊਗਾ ਫੇਰ ਪਰ ਆਊਗਾ ਕਿਵੇਂ ਪੰਜਾਬ ਦੀ ਡਿਵੈਲਪਮੈਂਟ ਤਾਂ ਹੋਣੀ ਹੈ ਜੀ ਜੇ ਪੰਜਾਬ ਨੂੰ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਚੱਲਣਗੇ ਮਿਲ ਕੇ ਤੇ ਲੜ ਕੇ ਚੱਲਣਗੇ ਫੇਰ ਨੀ ਹੋਣੀ ਜਿਵੇਂ ਅੱਜ ਕੱਲ ਕੱਟੜਵਾ ਦੀ ਗੱਲਾਂ ਫਲਾਈਆਂ ਜਾ ਰਹੀ ਨਾ ਕਿ ਉਹ ਆਏ ਆ ਜੀ ਅਸੀਂ ਐਂ ਕਰਨਾ ਉਹ ਖਾਲਿਸਤਾਨ ਲੈਣਾ ਇਹ ਕਰਨਾ ਏਦਾਂ ਨੀ ਚੱਲਣਾ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਨੇ ਪੰਜਾਬ ਹੀ ਰਹਿਣਾ ਉਹਨੇ ਕੋਈ ਨਵੀਂ ਕੰਟਰੀ ਨੀ ਬਣਨਾ
ਥੈਂਕ ਯੂ ਹਰਵਿੰਦਰ ਥੈਂਕ ਯੂ ਸੋਰੀ ਬਾਈ ਮਿਸਟੇਕ ਲੈਂਡ ਡ੍ਰੌਪ ਹੋ ਗਈ ਹਰਵਿੰਦਰ ਥੈਂਕ ਯੂ ਮੇਰਾ ਭਰਾ ਜਸਵੀਰ ਜੀ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਹਾਡੇ ਤੋਂ ਵੀ ਇੱਥੇ ਇਜਾਜ਼ਤ ਲੈਣੇ 30 ਸੈਕਿੰਡ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ
ਨਾਗਰਾ ਸਾਹਿਬ ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਸਾਡੇ ਸਰੋਤੇ ਨੇ ਔਰ ਇੱਥੇ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕੀਤੀ ਗਈ ਆ ਛੋਟੇਪੁਰ ਸਾਹਿਬ ਨੂੰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਬਾਹਰ ਕੱਢਿਆ ਤੇ ਉਹਦੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਵੀ ਤਾਂ ਸਵਾਲ ਉੱਠਦੇ ਹੀ ਆ ਨਾ ਕਿ ਤੁਸੀਂ ਸੁੱਚਾ ਸਿੰਘ ਛੋਟੇਪੁਰ ਨੂੰ 2 ਲੱਖ ਰੁਪਏ ਦਾ ਇਲਜ਼ਾਮ ਲਾ ਕੇ ਕੱਢਿਆ ਸੀ ਉਹ ਸਬੂਤ ਕਿੱਥੇ ਆ ਭਗਵੰਤ ਮਾਨ ਕੋਲੋਂ ਅੱਜ ਵੀ ਸਵਾਲ ਜੇ ਕੋਈ ਚੱਜ ਦਾ ਪੱਤਰਕਾਰ ਹੈਗਾ ਉਹ ਸਵਾਲ ਲਾਜ਼ਮੀ ਤੌਰ ਤੇ ਪੁੱਛਦਾ ਆ ਜਵਾਬ ਨਹੀਂ ਮਿਲਦਾ ਉਹ ਗੱਲ ਵੱਖਰੀ ਹੈ ਤੇ ਸੁਖਬੀਰ ਬਾਦਲ ਹੋਰਾਂ ਦੀ ਜੇ ਗੱਲ ਕਰ ਲਈਏ ਅਸਲ ਦੇ ਵਿੱਚ ਜਿਹੜਾ ਪਰਿਵਾਰਵਾਦ ਦਾ ਇੱਕ ਇਲਜ਼ਾਮ ਧਰ ਦਿੱਤਾ ਗਿਆ ਨਾ ਕਿ ਤੁਸੀਂ ਆਪਣੇ ਟੱਬਰ ਦਾ ਬਣਾ ਲਿਆ ਅਕਾਲੀ ਦਲ ਉਹ ਚੀਜ਼ਾਂ ਜਿਹੜੀਆਂ ਨੇ ਸੁਖਬੀਰ ਬਾਦਲ ਲਈ ਖਤਰਨਾਕ ਸਾਬਤ ਹੋ ਰਹੀਆਂ ਨੇ ਤੇ ਉਹਦੇ ਨਾਲ ਉਹ ਕਿਤੇ ਵੱਧ ਖਤਰਨਾਕ ਸਾਬਤ ਹੋ ਰਹੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਉਹਦੇ ਤੋਂ ਬਾਅਦ ਇਹਨਾਂ ਦੀ ਸਰਕਾਰ ਵੱਲੋਂ ਕੋਈ ਪੁਖਤਾ ਕਦਮ ਨਾ ਚੁੱਕਣਾ ਗੋਲੀ ਚਲਾਉਣਾ ਫਿਰ ਅਣਪਛਾਤੇ ਪੁਲਿਸ ਵਾਲਿਆਂ ਦੇ ਉੱਤੇ ਪਰਚਾ ਇਹ ਚੀਜ਼ਾਂ ਜਿਹੜੀਆਂ ਅਕਾਲੀ ਦਲ ਲਈ ਖਤਰਨਾਕ ਸਾਬਤ ਹੋ ਰਹੀਆਂ ਨੇ ਵਰਨਾ ਪੰਜਾਬ ਦੇ ਲੋਕ ਜਦੋਂ ਨਿਰਪੱਖ ਹੋ ਕੇ ਗੱਲ ਕਰਦੇ ਆ ਇਹ ਗੱਲ ਲਾਜ਼ਮੀ ਤੌਰ ਤੇ ਕਹਿੰਦੇ ਆ ਕਿ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਪੰਜਾਬ ਦਾ ਤੇ ਇਹਨਾਂ ਦੀ ਸਰਕਾਰ ਚ ਹੋਇਆ ਉਦੋਂ ਬਾਅਦ ਓਨਾ ਡਿਵੈਲਪ ਨਹੀਂ ਹੋਇਆ।
ਸਹੀ ਗੱਲ ਜਸਵੀਰ ਜੀ ਇੱਥੇ ਹੀ ਇਜਾਜ਼ਤ ਲੈਂਦੇ ਤੇ ਸ਼ਨੀਵਾਰ ਨੂੰ ਫਿਰ ਦੁਬਾਰਾ ਮੁਲਾਕਾਤ ਕਰਦੇ ਆ ਆਪਾਂ 11:30 ਦੇ ਕਰੀਬ ਜੀ।
ਸ਼ੁਕਰੀਆ ਨਾਗਰਾ ਸਾਹਿਬ
ਥੈਂਕ ਯੂ ਮੇਰਾ ਭਰਾ ਕਰੋ ਰੈਸਟ ਸਰੋਤੇ ਕਾਲਾਂ ਤੁਹਾਡੀਆਂ ਹੋਰ ਵੀ ਆ ਰਹੀਆਂ ਪਰ ਹੋਰ ਕਾਲ ਜਿਹੜੀਆਂ ਆਪਾਂ ਔਨ ਏਅਰ ਨਹੀਂ ਕਰ ਸਕਦੇ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਪਲਵਿੰਦਰ ਪੰਨੂ ਹੁਣੀ ਸੁਖਵਿੰਦਰ ਹੁਣੀ ਜੁੜੇ ਆ ਫੇਸਬੁੱਕ ਵੱਡੇ ਮੇਰੇ ਭਾਜੀ ਸੀਤਲ ਨਾਗਰਾ ਹੁਣੀ ਜੱਗੀ ਕੋਹਾਲਾ ਪਿੰਡ ਤੋਂ ਕੇਮ ਕੌਰ ਔਰ ਜਸਵੀਰ ਢਿੱਲੋ ਹੁਣੀ ਟੋਨੀ ਜੋਲ ਵੱਡਾ ਵੀਰ ਹੋਰ ਬਹੁਤ ਸਾਰੇ ਸੱਜਣ ਮਿੱਤਰ ਪਾਲ ਵਡਵਾਲ ਭਾਜੀ ਹੁਣੀ ਜੁੜੇ ਆ ਔਰ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਵਧੀਆ ਪ੍ਰੋਗਰਾਮ ਕਰਨ ਦੀ ਮੈਂ ਜਿੰਨੇ ਵੀ ਸਾਡੇ ਸਰੋਤੇ ਲਿਸਨਰ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ RPD24 ਆਪਣੀ .com ਵੈਬਸਾਈਟ ਆ RPD24.com ਤੇ ਜਾ ਕੇ ਵੀ ਤੁਸੀਂ ਲਾਈਵ ਪ੍ਰੋਗਰਾਮ ਸਾਡੇ ਸੁਣ ਸਕਦੇ ਹੋ ਦੇਖ ਸਕਦੇ ਹੋ ਟੈਲੀਵਿਜ਼ਨ ਜਿੱਥੇ ਬਣਿਆ ਉੱਥੇ ਕਲਿੱਕ ਕਰੋਗੇ ਤੇ ਚਾਹੇ ਦੁਪਹਿਰੇ ਆ ਚਾਹੇ ਸ਼ਾਮ ਨੂੰ ਉਡੀਕ ਕਰੀਦਾ ਜਾਂ ਵੀਕਐਂਡ ਦੀ ਗੱਲ ਕਰੀਏ 24 ਘੰਟਿਆਂ ਦੇ ਵਿੱਚ 2 ਘੰਟੇ ਪ੍ਰੋਗਰਾਮ ਅਸੀਂ ਲਾਈਵ ਕਰਦੇ ਹਾਂ 7 ਡੇਜ਼ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਕੁ ਪ੍ਰੋਗਰਾਮ ਹੋਰ ਵੀ ਆਪਾਂ ਐਡ ਕਰਾਂਗੇ 416-930-1111 ਆਪਣਾ ਨੰਬਰ ਆ ਪ੍ਰੋਗਰਾਮ ਦੌਰਾਨ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਮੇਰਾ ਨੰਬਰ 416-316-4444 ਆਫਟਰ ਸ਼ੋ ਮੇਰਾ ਨੰਬਰ ਆ ਪੁਸ਼ਪਿੰਦਰ ਹੁਣੀ ਮੇਰੇ ਨਾਲ ਲੈਣ ਤੇ ਆ ਪੁਸ਼ਪਿੰਦਰ ਜੀ ਵੈਲਕਮ ਜੀ ਆਨੂੰ
ਥੋੜੀ ਵੀਰ ਤੁਹਾਨੂੰ ਤੇ ਪ੍ਰੋਗਰਾਮ ਸੁਣਦੇ ਸਾਰੇ ਸ਼ੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਉਣ ਵਾਲੇ ਦਿਨਾਂ ਚ ਆਪਾਂ ਜਿੱਦਾਂ ਗੱਲਬਾਤ ਕਰਨੀ ਸ਼ੁਰੂ ਕਰ ਦਾਂਗੇ ਪੰਜਾਬ ਡੇ ਦੀ ਤਰੀਕ ਇੱਕ ਵਾਰੀ ਮੈਂ ਦੇ ਦਿੰਦਾ ਜੀ 24 ਅਗਸਤ ਪਾਰਕਿੰਗ ਮੁੱਢਪਾਈ ਨਾਲ ਜਿੱਥੇ ਪਹਿਲਾਂ ਮੇਲਾ ਹੁੰਦਾ ਸੋ ਲੰਬੀ ਲਿਸਟ ਜਿਹੜੀ ਕਲਾਕਾਰਾਂ ਦੀ ਉਹ ਆਪਾਂ ਜਲਦ ਹੀ ਜਿਹੜੀ ਅਨਾਊਂਸ ਕਰਾਂਗੇ 1-2 ਦਿਨਾਂ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਆ ਵੀ 24 ਅਗਸਤ ਜਿਹੜੀ ਆ ਉਹ ਰਾਖਵੀਂ ਕਰ ਲਓ ਜੇ ਕਿਸੇ ਨੇ ਸਪੋਂਸਰਸ਼ਿਪ ਜਾਂ ਕੋਈ ਸਟਾਲ ਲਾਉਣਾ ਤੇ ਉਹਦੇ ਵਾਸਤੇ ਤੁਸੀਂ 416-894-9494 ਤੁਹਾਡੇ ਗੋਸਾ ਸਾਹਿਬ ਨਾਲ ਜਾਂ ਮੇਰੇ ਨਾਲ 416-974-73 ਜਾਂ ਤੁਹਾਡੀ ਨਾਗਰਾ ਹੋਣਾ ਦੀ ਟੀਮ ਤੋਂ
ਆਪਣਾ ਪੁਸ਼ਪਿੰਦਰ ਆਉਣ ਵਾਲੇ ਦਿਨਾਂ ਚ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਐਨੀ ਟਾਈਮ ਜੀ ਆਇਆਂ ਨੂੰ ਥੈਂਕ ਯੂ
ਜੀ ਥੈਂਕ ਯੂ
ਸਰੋਤੇ 24 ਅਗਸਤ ਤੁਸੀਂ ਦਿਨ ਰਾਖਵਾਂ ਕਰ ਲੈਣਾ ਜਸਵਿੰਦਰ ਖੋਸਾ ਪੁਸ਼ਪਿੰਦਰ ਹੋਣਾ ਨਾਲ ਸਾਡੇ ਨਾਲ ਕੋਈ ਵੀ ਜਿਹੜੇ ਮੇਲੇ ਆ ਜਾਂ ਖੇਡ ਮੇਲਿਆਂ ਦੀ ਗੱਲ ਕਰੀਏ ਕਦੀ ਵੀ ਚੀਜ਼ ਕੋਈ ਫ੍ਰੀ ਨਹੀਂ ਹੁੰਦੀ ਫ੍ਰੀ ਆਮ ਦੇਖਣ ਵਾਲੇ ਨੂੰ ਲੱਗਦੀ ਆ ਪਰ ਉਹਦੇ ਵਿੱਚ ਬਿਜ਼ਨਸਮੈਨ ਵੱਡੇ ਚਟਾਨ ਵਾਂਗੂ ਖੜਦੇ ਆ ਤੇ ਤਾਂ ਸਾਨੂੰ ਲੱਗਦਾ ਵੀ ਉੱਥੇ ਫ੍ਰੀ ਸੀ ਉੱਥੇ ਇੰਨਾ ਇਕੱਠ ਹੋ ਗਿਆ ਨੋ ਉੱਥੇ ਵੀ ਜਿਹੜਾ ਇਕੱਠ ਹੋਇਆ ਪੈਸਾ ਬਿਜ਼ਨਸਮੈਨਾਂ ਦੀ ਪਾਕਟ ਚੋਂ ਲੱਗਦਾ ਉਹ ਬਣੀਦੀਆਂ ਬਾਤਾਂ ਹੁੰਦੀਆਂ ਜਿਵੇਂ ਅਸੀਂ ਵੀ ਕਈ ਵਾਰੀ ਜਦੋਂ ਮੈਂ ਐਡ ਕਰਦਾ ਮੈਂ ਕਹਿੰਦਾ ਹੁਣ ਵੀ ਸਾਡੇ ਫਲਾਨਾ ਗਾਡਰ ਸਪੋਂਸਰ ਆ ਗਾਡਰ ਦਾ ਮਤਲਬ ਇਹ ਆ ਉਹ ਚਾਹੇ ਮੈਂ ਪ੍ਰੋਗਰਾਮ ਇੱਕ ਕਰਾਂ ਚਾਹੇ ਦੋ ਕਰਾਂ ਭਲਕ ਨੂੰ ਇੱਕ ਹੋਰ ਐਡ ਕਰਾਂ ਉਹਨਾਂ ਨੇ ਮੇਰੇ ਨਾਲ ਹੀ ਰਹਿਣਾ ਉਹ ਫੈਮਿਲੀ ਵਾਂਗੂ ਵਿਚਰਦੇ ਆ ਉਹਨਾਂ ਦੀ ਇਸੇ ਤਰ੍ਹਾਂ ਤਾਂ ਗੱਲ ਖਰੀਦੀ ਆ 416-303-4444 ਆਫਟਰ ਸ਼ੋਅ ਮੇਰਾ ਨੰਬਰ ਆ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਪ੍ਰੋਗਰਾਮ ਤੋਂ ਬਾਅਦ ਚ ਤੁਸੀਂ ਸਾਡੇ ਕਿਸੇ ਵੀ ਨੰਬਰਾਂ ਤੇ ਰੀਅਲ ਸਟੇਟ ਨੂੰ ਲੈ ਕੇ ਕੋਈ ਸੁਭਾਵਾਂ ਲੈਣੀਆਂ ਲਖਵੀਰ ਗਿੱਲ ਹੋਣੀ 416-716-4417 ਜਾਂ 416-303-4444 ਤੇ 7 ਸਤੰਬਰ ਦਾ ਵੀ ਦਿਨ ਤੁਸੀਂ ਰਾਖਵਾਂ ਕਰ ਲੈਣਾ ਪੰਜਾਬੀ ਵਿਰਸਾ ਤੁਹਾਡੇ ਸਾਡੇ ਸ਼ਹਿਰ ਦੇ ਵਿੱਚ ਟਿਕਟਾਂ ਬਹੁਤ ਤੇਜ਼ੀ ਨਾਲ ਜਾ ਰਹੀਆਂ 9057931234 ਨੰਬਰ ਆ ਤੇ ਇੱਥੇ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਪੱਤੀਆਂ ਨੇ ਤੇਰੀਆਂ ਕਿਸੇ ਨੇ ਕਬਰਾਂ
expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-7240-241
काश पैसे घर भेजना आसान और सुविधाजनक होता CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें CIBC.com/cashpickup पर जाएं। शर्तें और CIBC फॉरेन एक्सचेंज रेट्स लागू CIBC एम्बिशंस मेड रियल
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ.com QTL ਬਿਕਾਜ਼ ਵੀ ਕੇਅਰ
Quick, fuck you!
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ।